ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸਤਪਦੀਆਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਕਿਉਂ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਜਿਉਂ ਬੁਲਾਵਹਿ ਤਿਉਂ ਬੋਲਹਿ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਕਾਰਯੋ ਸਤਸੰਗ ਜਿਓ ਆਓ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਕਾਂਗਾਂ ਤੋਂ ਹੰਸ ਕਰਨ ਵਾਲੇ ਮੇਰੇ ਸਤਿਗੁਰੂ ਧੰਨ ਧੰਨ ਰਾਮਦਾਸ ਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ ਵਿਚਾਰ ਕਰਨ ਵਾਸਤੇ ਬੈਠੇ ਹਾਂ। ਪੁਰਾਤਨ ਸਿੱਖ ਵੀ ਇੰਜ ਕਰਦੇ ਸਨ, ਸਤਿਗੁਰੂ ਦਾ ਜਿਹੜਾ ਬਚਨ ਹੋਣਾ ਉਹ ਬੈਠ ਕੇ ਵਿਚਾਰਨਾ ਕਿ ਸਤਿਗੁਰਾਂ ਨੇ ਜਿਹੜਾ ਇਹ ਬਚਨ ਕਿਹਾ ਇਸ ਦਾ ਕੀ ਅਰਥ ਨਿਕਲਦਾ ਹੈ, ਕੀ ਭਾਵ ਹੈ। ਕਾਰੋਬਾਰ ਕਰਦਿਆਂ ਵੀ ਗੁਰੂ ਦੇ ਬਚਨਾਂ ਦਾ ਵਿਚਾਰ ਕਰਨਾ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਮਨ ਵਿੱਚ ਟਿਕਿਆ ਰਹੇ, ਸੋਝੀ ਆ ਜਾਏ, ਇਸ ਸਥਾਨ ਤੇ ਵੀ ਉਹ ਪਰੰਪਰਾ ਹੈ। ਇਹ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਗੁਰ ਸ਼ਬਦ ਦੀ ਵਿਚਾਰ, ਇਤਿਹਾਸ ਦੀ ਵਿਚਾਰ ਹੁੰਦੀ ਆਈ ਹੈ, ਹੋ ਰਹੀ ਹੈ। ਅੱਜ ਜਿਸ ਸ਼ਬਦ ਦਾ ਵਿਚਾਰ ਕਰਨਾ ਹੈ, ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਮਹਿਲਾ ਜਾਂ ਮਹੱਲਾ ਸ਼ਬਦ ਦੇ ਬਹੁਤ ਵਿਚਾਰਾਂ ਕਿਸ ਭਾਸ਼ਾ ਵਿੱਚੋਂ ਆਇਆ, ਮੈਂ ਸਾਂਝੀ ਜੀ ਗੱਲ ਕਰਾਂ। ਇਹਦਾ ਅਰਥ ਇੱਕ ਹੀ ਕਰੀਏ ਤੇ ਚੰਗਾ ਹੋਵੇਗਾ ਕਿ ਗੁਰ ਵਿਅਕਤੀਆਂ ਦੀ ਪਹਿਚਾਣ ਹੈ, ਕਿਉਂਕਿ ਨਾਨਕ ਸ਼ਬਦ ਸਾਰਿਆਂ ਹੀ ਵਰਤਿਆ ਗੁਰੂ ਤੇਗ ਬਹਾਦਰ ਸਾਹਿਬ ਤੱਕ, ਪਰ ਕਿਹੜੇ ਗੁਰੂ ਦੀ ਬਾਣੀ ਆ? ਜੇ ਆ ਜਾ ਪਹਿਲਾ ਸਮਝੋ ਗੁਰੂ ਨਾਨਕ ਦੇਵ, ਦੂਜਾ ਗੁਰੂ ਅੰਗਦ ਦੇਵ, ਤੀਜਾ ਗੁਰੂ ਅਮਰਦਾਸ, ਚੌਥੇ ਗੁਰੂ ਰਾਮਦਾਸ, ਪੰਜਵਾਂ ਆ ਜਾ ਗਿਆ ਗੁਰੂ ਅਰਜਨ ਦੇਵ। ਇਹ ਪਹਿਚਾਣ ਹੈ ਗੁਰ ਵਿਅਕਤੀਆਂ ਦੀ। ਇੱਥੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਘਰ ਪਹਿਲਾ ਘਰ ਬਾਰੇ ਵੀ ਵੱਖ ਵੱਖ ਵਿਚਾਰਾਂ ਨੇ ਸੰਗੀਤਕਾਰਾਂ ਦੀਆਂ। ਇੰਜੀ ਕਹਾਂ, ਇੱਕ ਤਾਲ ਵਿੱਚ ਜਿਸ ਦੀਆਂ 12 ਮਾਤਰਾ ਹਨ, ਕੀਰਤਨੀਆਂ ਨੂੰ ਕੀਰਤਨ ਕਰਨ ਦੀ ਹਦਾਇਤ ਹੈ। ਅਸ਼ਟਪਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਵੀ ਸ਼ਬਦ ਨੇ, ਤੁਸੀਂ ਪੜ੍ਹਦੇ ਹੋ ਦੁਪਦੇ, ਦੋ ਚਰਨ ਨੇ ਜਿਸ ਦੇ, ਦੋ ਬੰਦ ਹਨ, ਤਿਪ ਦੇ ਤਿੰਨ ਚਰਨ ਹਨ, ਤੇ ਤੁਕੀ ਆ ਜਾਂਦੀ ਹੈ, ਤਿੰਨ ਤਿੰਨ ਤੁਕਾਂ ਇੱਕ ਇੱਕ ਬੰਦ ਦੀਆਂ ਨੇ, ਚੌਪਦੇ, ਪੰਜ ਪਦੇ, ਅੱਗੇ ਅੱਠ ਅੱਠ ਚਰਨ, ਅਸ਼ਟਪਦੀ ਸੋਲਹੇ, ਸੋਲਾਂ ਸੋਲਾਂ ਬੰਦ ਮਾਰੂ ਰਾਗ ਵਿੱਚ ਸ਼ਬਦ ਨੇ। ਇੱਥੇ ਹੈ ਅਸ਼ਟਪਦੀਆਂ, ਅੱਠਾਂ ਅੱਠਾਂ ਪਦਿਆਂ ਵਾਲੀ ਇਹ ਅਸ਼ਟਪਦੀ। ਇਹ ਸ਼ੰਤ ਸ਼ਬਦ ਦਾ ਜੋ ਕਾਵਿ ਦਾ ਭੇਦ ਹੈ ਉਹ ਹੈ ਉਹਦਾ ਨਾਂ ਅਸ਼ਟਪਦੀ। ਅੱਗੇ ਸੰਖੇਪ ਮੰਗਲ ਹੈ ਉੱਤੇ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਉਹ ਜੋ ਜਨਮ ਦੇਣ ਵਾਲਾ, ਪਾਲਣ ਵਾਲਾ, ਸੰਹਾਰ ਕਰਤਾ, ਉਹ ਵੱਖ ਵੱਖ ਤਿੰਨ ਨਹੀਂ, ਉਹ ਇੱਕ ਹੈ। ਸਮਝਨੇ ਆ ਕਿ ਜਨਮ ਦੇਣ ਵਾਲਾ, ਪਾਲਣ ਵਾਲਾ ਮਾਰੇਗਾ ਵੀ? ਸਾਹਿਬ ਕਹਿੰਦੇ ਨੇ ਹਾਂ, ਉਹੀ ਕਰਤਾ ਹੈ, ਉਹੀ ਹਰਤਾ ਹੈ, ਉਹੀ ਭਰਤਾ ਹੈ, ਤੇ ਉਹ ਤਿੰਨ ਨਹੀਂ, ਉਹ ਇੱਕ ਆ, ਤੇ ਉਹ ਸਦਾ ਸੱਤ ਹੈ। ਤੇ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਦੁਆਰਾ। ਆਓ ਅਰਥ ਸਰਵਨ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਭ ਜਗ ਜਿਨ ਹੈ ਉਹ ਪਾਇਆ ਭਾਈ, ਕਰਨ ਕਾਰਨ ਸਮਰੱਥ।
ਇਸ ਅਸ਼ਟਪਦੀ ਵਿੱਚ ਜਿਹੜੀ ਮੂਲ ਗੱਲ ਹੈ, ਮੂਲ ਵਿਚਾਰ ਹੈ, ਮੈਂ ਸੰਖੇਪ ਕਰਕੇ ਤੁਹਾਡੇ ਸਾਹਮਣੇ ਰੱਖਾਂ, ਕਿਉਂਕਿ ਕਾਫੀ ਲੰਬੇਰਾ ਹੈ ਸ਼ਬਦ। ਮਸ਼ੀਨਰੀ ਦਾ ਜੇ ਯੁੱਗ ਹੈ, ਤੇ ਜਿਹੜੀ ਮਸ਼ੀਨ ਲਵੋ, ਜੇ ਉਹ ਖਰਾਬ ਹੋ ਜਾਏ, ਰਿਪੇਅਰ ਕਰਨ ਦੀ ਲੋੜ ਪਵੇ, ਕਿੱਥੇ ਜਾਂਦੇ ਹੋ? ਸਿਆਣਾ ਬੰਦਾ ਕਹਿੰਦਾ ਕਿ ਜਿਸ ਕੰਪਨੀ ਨੇ ਇਹਨੂੰ ਬਣਾਇਆ ਉਸੇ ਕੋਲ ਹੀ ਜਾਵਾਂ, ਕਿਉਂਕਿ ਉਸ ਦੇ ਸਿਸਟਮ ਨੂੰ ਇਹ ਸਮਝਦੇ। ਹੋਰ ਬੰਦੇ ਕੋਲ ਗਿਆ ਤੇ ਵਿਗਾੜ ਕੇ ਰੱਖ ਦੇਣਗੇ, ਇਹਦਾ ਫਾਰਮੂਲਾ ਉਹਨਾਂ ਕੋਲ ਹੈ, ਉੱਥੇ ਹੀ ਜਾਵਾਂ। ਸੋਨੀ ਨੇ ਬਣਾਈ ਹੈ ਤੇ ਉੱਥੇ ਹੀ ਜਾਵਾਂ, ਜੇ ਸ਼ਾਰਪ ਨੇ ਬਣਾਈ ਹੈ ਤੇ ਉੱਥੇ ਜਾਵਾਂ, ਹੋਰ ਕਿਸੇ ਬਣਾਈਏ, ਜਿਹੜੀ ਕੰਪਨੀ ਦਾ ਮਾਲ ਹੈ ਉੱਥੇ ਜਾਵਾਂ। ਬੰਦਾ ਹੀ ਭੁੱਲ ਕਰਦਾ, ਬੰਦਿਆ ਤੂੰ ਵੀ ਕਿਸੇ ਦਾ ਬਣਾਇਆ, ਤੇ ਆਪਣਾ ਦੁੱਖ ਸੁੱਖ ਜੇ ਕੋਈ ਵਿਗਾੜ ਪੈਦਾ ਹੁੰਦਾ ਤੇ ਉਹਦੇ ਕੋਲ ਹੀ ਜਾ, ਜਿਸ ਕੰਪਨੀ ਚ ਤੂੰ ਘੜਿਆ ਗਿਆ, ਤੈਨੂੰ ਕਿਹੜੀ ਕੰਪਨੀ ਨੇ ਬਣਾਇਆ? ਪ੍ਰਮਾਤਮਾ ਨੰਕਾਰ। ਇਸੇ ਲਈ ਕਹਿੰਦੇ ਨੇ ਦੁੱਖ ਸੁੱਖ ਹੋਰ ਕਿਸੇ ਪਾਸ ਨਾ ਆ, ਮਾਲਕ ਨਾਲ ਗੱਲ ਕਰ। ਭਾਈ ਗੁਰਦਾਸ ਜੀ ਨੇ ਇੱਕ ਦਿਨ ਵੇਖਿਆ ਇਹ ਖੁਰਲੀ ਤੇ ਮੱਝਾਂ ਔਰ ਗਾਵਾਂ, ਹੁਣ ਭੁੱਖ ਤੇ ਲੱਗੀ ਹੈ ਪਰ ਮੱਝ ਕੋਲੋਂ ਨਹੀਂ ਮੰਗਦੀ ਕਿ ਮੈਨੂੰ ਪੱਠੇ ਦੇ, ਗਾਂ ਗਾਂ ਨੂੰ ਨਹੀਂ ਕਹਿੰਦੀ ਮੈਨੂੰ ਪਾਣੀ ਪਿਆ। ਮਾਲਕ ਆਉਂਦਾ ਤੇ ਉਹਦੇ ਵੱਲ ਵੇਖਦੀਆਂ ਨੇ। ਉਹ ਕਹਿਣ ਲੱਗੇ ਬੰਦਿਆ ਪਸ਼ੂਆਂ ਕੋਲੋਂ ਹੀ ਮਤ ਲੈ ਲੈ, ਪਸ਼ੂ ਪਸ਼ੂ ਕੋਲੋਂ ਨਹੀਂ ਮੰਗਦਾ, ਬੰਦਾ ਬੰਦੇ ਕੋਲੋਂ ਮੰਗਦਾ ਪਿਆ। ਕਿੰਨਾ ਸੁੰਦਰ ਬਚਨ ਹੈ, ਮਨਮੁਖ ਮਾਨਸ ਦੇਹ ਤੇ ਪਸ਼ੂ ਭਰੇ ਤੇ ਅਚੇਤ ਚੰਗੇਰੇ। ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇਰੂ ਘੇਰੇ। ਤੂੰ ਜਿਸ ਕੰਪਨੀ ਚੋਂ ਘੜਿਆ ਗਿਆ ਉਹਦੇ ਵੱਲ ਧਿਆਨ ਦੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੇ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਬੰਦੇ ਕੋਲ ਆਖੇਗਾ ਨਾ? ਸੱਚ ਇਹ ਹੈ ਕਿ ਬੰਦਾ ਇੱਕ ਦੁੱਖ ਆਖੇ ਉਹ ਕਹਿੰਦਾ ਹੁਣ ਮੇਰਾ ਵੀ ਸੁਣ, ਉਹ ਅੱਗੋਂ ਸੌ ਸੁਣਾਏਗਾ। ਤੂੰ ਇੱਕ ਦੱਸ, ਜਿਸ ਮਾਨਕ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰੇ ਆ। ਸੱਚ ਦੇ اپنی پنڈ کھول کے بیٹھ جاؤ تے دوسرے دی اسے ویلے کھول جائے گی اور پارا وار نہیں. جے دکھاں دی پنڈ کھولنی ہے تے گرو دے اگے کھول. ایک سدھانتک بچن اپنا سانجھا کراں. بندہ بندے دا دکھ پہلی گل سندا ہی نہیں دھیان نال تے جے سن وی لوے مکا نہیں سکدا. ہاں اینی گل ضرور کہے گا پنجاں دساں نوں دسے گا کہ میرے کول دکھ روندا گیا. بدنامی کرے گا اونوں پنڈے گا آ کل میرے کول دکھ روندا گیا آ پہن کل دکھ روندی گئی ہے نوں نے بڑا تنگ کیتا. بس دساں نوں ہور نوں پتہ لگ جائے گا. پر گرو جیڑا ہے دکھ سندا وی ہے تے دکھ مکاؤندا وی ہے. پرماتما دکھ سندا وی ہے دکھ مکاؤندا وی ہے. ہن بندے کول مکائے کی اودے کول دکھ ہی دکھ نے. میں دکھ دساں گا او کہندا میرا پرشاد وی لے جا لے تو مینوں دکھ سنایا تے میں وی تینوں دکھ دے دینا. گرو کہندا میرے کول سکھ ہے سنایا ہی دکھ رکھ جا سکھ لے جا. گرو سکھ دے دیندا دکھ لے لیندا اوگن لے لیندا گن دے دیندا ہومے لے لیندا نام دی دات دے دیندا کہندا لے جا. ایتھے کہیا جگت پیدا کس نے کیتا؟ جس نے پیدا کیتا اسے نال اپنا دکھ سکھ سانجا کر. جس نے وستو دتی ہے اس دے اگے جودڑی کر. سب جگ جنہ اپایا بھائی کرن کارن سمرت. سب جگ دا ارتھ ہو گیا کیڑی تو لے کے ہاتھی تک جڑ تو لے کے چیتن تک پتھرا تو لے کے منک تک. جس نے جگت پیدا کیتا کرن ہوندا ہے سرشتی تے کارن ہوندا ہے ایک سرشتی دا مول سرشتی نو ساجن والا. کرن کیتا ہویا کم سرشتی کارن ان کرن والا. کرن ہے کاج تے کارن ہے اس کم نو کرن والا. او کم کرن دے سرشتی ساجن دے سمرتھ ہے. کھن میں تھا پیو تھا پنا ہارا قیمت جائے نہ کری. شن چ مٹا دیندا شن وچ بنا دیندا سمرتھا رکھدا ہے.
جیو پنڈ جن ساجیا پائی دے کر اپنی واتھا.
جیو دا ارتھ ہوندا ہے جند تے پنڈ دا ارتھ ہے شریر. جویں جیو پائے پنڈ جن ساجیا دتا پہنن کھان. جس نے جیو تے پنڈ ساجیا اپنی وستو دے کے. وستو کی ہے اس دی جوت. وستو ہے جیمن. ستکار یوگ رب دے تارے ہوئے بھگت کبیر صاحب او وستو دا ارتھ کر دے نے. کبیر بید کہے ہاں ہی بھلا دارو میرا بس. بید کہندا میں تے مرنا نہیں کیونکہ جیڑی بیماری لگے گی میرے ہاتھ وچ ہے دوائی میں دوائی کھا لواں گا لوکاں نوں دینا. کبیر صاحب کہندے نے وید نوں اے نہیں پتا کہ جیمن اس دی جوت تے اسے دی وستو ہے تے جدو او ہی چاہے میں واپس لینا ہے کھو لینا ہے تے اس ویلے تیری دوائی کی کرے گی. یہ سچ جے بڑا سندر ایک بچن ہے. کہندے نے دعا اچھی وید اچھا تشخیص اچھی پر ہوتا ہو وہ راضی جس کا ہو نصیب اچھا. دوائی اچھی طبیب اچھا ہوتا ہے وہ راضی جس کا ہو نصیب اچھا. ویدا سندا سنگ اکٹھا ہویا اوخ دے آئے راس وچ آپ کھلویا. کئی بار ویکھیا معمولی دوائی بھی کم کر گئی تے کئی باری مہنگی تو مہنگی دوائی نے بھی کم نہیں کیتا. ڈاکٹر کہندے رہ گئے سوری بس ہون تے ساڈے بس دی گل نہیں. اے تو بست گوپال کی جیون اس دی وستو ہے.
ਜਿਸ ਨੇ ਜੋਤ ਰੂਪੀ ਵਸਤੂ ਦੇ ਕੇ, ਜੀਵਨ ਰੂਪੀ ਵਸਤੂ ਦੇ ਕੇ ਜਿਸ ਨੇ ਤੈਨੂੰ ਸਾਜਿਆ, ਇਹ ਵੱਤ ਉਸੇ ਦੀ ਹੈ, ਉਸੇ ਨੇ ਤੈਨੂੰ ਇਹ ਵਸਤੂ ਦਿੱਤੀ ਹੈ। ਹਾਂਜੀ,
ਕਿਨ ਕਹੀ ਆਏ ਕਿਉਂ ਦੇਖੀ ਆਏ ਭਾਈ, ਕਰਤਾ ਏਕ ਅਕਥ।
ਕਹਿੰਦੇ ਨੇ ਕਿਸੇ ਪਾਸੋਂ ਵੀ ਨਹੀਂ ਕਿਹਾ ਜਾ ਸਕਦਾ, ਔਰ ਕਿਵੇਂ ਇਹ ਵੇਖਿਆ ਜਾਏ, ਨਾ ਤੇ ਉਹ ਆਖਿਆ ਜਾਂਦਾ। ਕਈ ਵਾਰੀ ਕਹਿੰਦੇ ਆ ਫਿਰ ਸਾਜਣ ਵਾਲਾ ਕਿੱਥੇ ਹੈ, ਨਾ ਤੇ ਉਸ ਦੇ ਬਾਰੇ ਕਿਹਾ ਜਾਂਦਾ ਉਹ ਕਿੱਡਾ ਵੱਡਾ, ਤੇ ਨਾ ਕਿਸੇ ਕੋਲੋਂ ਅੱਜ ਤੱਕ ਵੇਖਿਆ ਗਿਆ, ਕਿਉਂਕਿ ਅਦ੍ਰਿਸ਼ਟਾ ਅੱਖਾਂ ਨਾਲ ਜੋ ਵੇਖਨੇ ਉਸ ਦੀ ਸੀਮਾ, ਅੱਖਾਂ ਨਾਲ ਜੋ ਵੇਖਨੇ ਉਹ ਨਾਸਵਾਨ। ਇਨ੍ਹਾਂ ਅੱਖਾਂ ਨਾਲ ਜੋ ਵੀ ਵੇਖਿਆ, ਕਈ ਵਾਰੀ ਕਲਪਨਾ ਦੇ ਰੱਬ ਵੇਖਨੇ ਆ, ਕਲਪਨਾ ਸ਼ਕਤੀ ਬੰਦੇ ਦੇ ਅੰਦਰ ਇੰਨੀ ਹੈ, ਈਸਾਈ ਕੋਈ ਗੂੜ ਬੜੀ ਗਾੜੀ ਕਲਪਨਾ ਕਰ ਲੈ ਈਸਾ ਨਜ਼ਰ ਆ ਸਕਦਾ। ਆਇਆ ਕਈਆਂ ਨੂੰ, ਕੋਈ ਵੀਰ ਕਲਪਨਾ ਕਰ ਲਵੇ ਉਹਨੂੰ ਰਾਮ ਨਜ਼ਰ ਆ ਗਿਆ, ਮੀਰਾਂ ਨੂੰ ਕ੍ਰਿਸ਼ਨ ਨੱਚਦੇ ਨਜ਼ਰ ਆ ਗਏ, ਕਲਪਨਾ ਦੇ ਸਕ। ਸਾਡੇ ਵੀਰ ਵੀ ਕਈ ਵਾਰੀ ਕਹਿੰਦੇ ਨੇ ਗੁਰਵਿਅਕਤੀ ਨਜ਼ਰ ਆਏ, ਹਾਲਾਂਕਿ ਗੁਰੂ ਆਪ ਰੋਕ ਗਿਆ, ਸੱਚਖੰਡ ਹਜ਼ੂਰ ਸਾਹਿਬ ਗੱਲ ਕਹਿ ਦਿੱਤੀ, ਅੱਜ ਤੋਂ ਬਾਅਦ ਗੁਰਿਆਈ ਦਾ ਸਰੀਰਾਂ ਦਾ ਸਿਲਸਿਲਾ ਖਤਮ, ਅੱਜ ਤੋਂ ਬਾਅਦ ਮੇਰੇ ਦਰਸ਼ਨ ਕਰਨੇ ਹੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਤੇ, ਦੀਦਾਰ ਕੀ ਨੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਜਿਹੜਾ ਇੱਕਲ ਕਹਿ ਰਿਹਾ ਨਾ ਕਿ ਮੈਨੂੰ ਕੋਈ ਸਰੀਰ ਦੇ ਦੀਦਾਰ ਚਾਹੀਦੇ ਨੇ, ਇੱਕਲ ਤੇ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੇ ਉਸ ਦਾ ਕੋਈ ਭਰੋਸਾ ਨਹੀਂ, ਬਿਲਕੁਲ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੀ ਨਹੀਂ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਤੇ ਫਿਰ ਗੁਰੂ ਹੋਰ ਕਿੱਥੇ ਲੱਭਦਾ ਫਿਰਦਾ। ਐਵੇਂ ਕਲਪਨਾ ਦਾ ਕੋਈ ਚੇਤਰ, ਦੀਦਾਰ ਤੇ ਤੇਰੇ ਸਾਹਮਣੇ ਨੇ, ਰੱਜ ਰੱਜ ਕੇ ਕਰ, ਬਾਣੀ ਚੋ ਦੀਦਾਰ ਨਹੀਂ ਹੋਏ ਤੇ ਹੋਰ ਕਿੱਥੋਂ ਹੋਣਗੇ। ਉਹ ਕਹਿੰਦੇ ਨੇ ਸ਼ਬਦ ਗੁਰੂ, ਮੈਂ ਸ਼ਬਦ ਗੁਰੂ ਨੂੰ ਨਮਸਕਾਰ ਕਰਦਾ। ਸ਼ਬਦ ਗੁਰੂ ਦੇ ਦੀਦਾਰ ਹੋਏ ਨਹੀਂ, ਹੋਰ ਦਰਸ਼ਨ ਲੱਭਦਾ ਫਿਰਦਾ, ਬੰਦਾ ਭੁਲੇਖੇ ਵਿਚ ਪੈ ਗਿਆ। ਕਹਿੰਦੇ ਨੇ ਭਾਈ ਉਹ ਕਿਸੇ ਕੋਲੋਂ ਅੱਜ ਤੱਕ ਆਖਿਆ ਨਹੀਂ ਗਿਆ, ਇਨ੍ਹਾਂ ਅੱਖਾਂ ਨਾਲ ਵੇਖਿਆ ਨਹੀਂ ਗਿਆ, ਉਹ ਕਰਤਾ ਇੱਕ ਹੈ ਔਰ ਅਕਥ ਹੈ, ਕਥਨੀ ਵਿਚ ਨਹੀਂ ਆਉਂਦਾ। ਜ਼ੁਬਾਨ ਦੀ ਸ਼ਬਦਾਂ ਦੀ ਸੀਮਾ ਉਹ ਬੇਹੱਦ ਹੈ, ਉਹ ਅਸੀਮ ਹੈ। ਤੂੰ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਕਮਨ ਬੜਾਈ। ਹਾਂਜੀ,
ਗੁਰ ਗੋਬਿੰਦ ਸਲਾਹੀਆ ਭਾਈ, ਜਿਸ ਤੇ ਜਾਪੈ ਤਥ।
ਇੱਕ ਕਰਨ ਵਾਲੀ ਬੰਦਗੀ ਹੈ ਕਿ ਗੋਬਿੰਦ ਦਾ ਰੂਪ ਗੁਰੂ, ਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਭ ਧਨ ਕਹੋ ਗੁਰੂ ਸਤਿਗੁਰੂ, ਗੁਰੂ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਗੁਰੂ ਤੋਂ ਤਥ, ਤਥ ਦਾ ਅਰਥ ਹੁੰਦਾ ਅਸਲੀਅਤ, ਅਸਲੀਅਤ ਦਾ ਪਤਾ ਲੱਗਦਾ ਹੈ। ਹਾਂਜੀ,
ਮੇਰੇ ਮਨ ਜਪਿਆ ਹਰ ਭਗਵੰਤਾ।
ਹੇ ਮੇਰੇ ਮਨ, ਉਹ ਹਰੀ ਭਗਵੰਤ, ਭਗਵੰਤ ਦਾ ਅਰਥ ਕੀ ਹੈ, ਅਸੀਂ ਕਹਿੰਦੇ ਹਾਂ ਨਾ ਥੋੜੀ ਜਿਹੀ ਖੁਸ਼ੀ ਮਿਲ ਜਾਏ ਬੰਦੇ ਦੇ ਭਾਗ ਚੰਗੇ, ਉਹ ਭਗਵੰਤ ਇਸ ਲਈ ਉਹ ਭਾਗਾਂ ਦਾ ਮਾਲਕ ਆ। ਜਦੋਂ ਕਿਰਪਾ ਦ੍ਰਿਸ਼ਟੀ ਕਰਦਾ ਨਾ ਤੇ ਭਾਗ ਚੰਗੇ ਹੋ ਜਾਂਦੇ। ਸੁਖਮਨੀ ਸਾਹਿਬ ਵਿਚ ਬਚਨ ਹੈ, ਕਹਿੰਦੇ ਨੇ ਨਾਮ ਧਨ ਇਕੱਠਾ ਕਰੋ ਭਾਗ ਚੰਗੇ ਹੋ ਜਾਣਗੇ, ਰੱਬ ਭੁੱਲ ਗਿਆ ਤੇ ਭਾਗ ਮੰਦੇ ਹੋ ਜਾਣਗੇ। ਜਿਵੇਂ ਕਿ ਹਰ ਧਨ ਸੰਚ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਉਹ ਭਾਗਾਂ ਦਾ ਮਾਲਕ ਹੈ, ਇਸੇ ਵਾਸਤੇ ਉਹ ਭਗਵੰਤ ਹੈ। ਉਸ ਨੂੰ ਜਪਣਾ ਚਾਹੀਦਾ ਜੋ ਹਰ ਇਕ ਥਾਂ ਤੇ ਹੈ, ਹਰ ਇਕ ਵਿਚ ਹੈ। ਔਰ ਪਾਤਸ਼ਾਹ ਭਾਗਾਂ ਵਾਲਾ, ਭਾਗਾਂ ਦਾ ਮਾਲਕ, ਸਭ ਨੂੰ ਭਾਗ ਬਖਸ਼ਣ ਵਾਲਾ ਹੈ। ਹਾਂਜੀ,
ਨਾਮ ਦਾਨ ਦੇ ਜਨ ਆਪਣੇ,
ਆਪਣੇ ਸੇਵਕ ਨੂੰ, ਆਪਣੇ ਜਨ ਨੂੰ ਨਾਮ ਦੀ ਦਾਤ ਦਿੰਦਾ ਹੈ। ਨਾਮ ਦੀ ਦਾਤ ਦੇਣ ਦਾ ਉਹਨੂੰ ਫਲ ਕੀ ਮਿਲਦਾ ਜਿਹਨੂੰ ਨਾਮ ਦੀ ਦਾਤ ਦੇ ਦੇਵੇ।
ਦੁੱਖ ਦਰਦ ਕਾ ਹੰਤਾ,
ਦੁੱਖਾਂ ਪੀੜਾਂ ਕਲੇਸ਼ਾਂ ਦਾ ਉਹ ਨਾਸ ਕਰਨ ਵਾਲਾ ਹੈ।
ਰਹਾਓ,
ਹਾਂਜੀ, ਇਹ ਸ਼ਬਦ ਦਾ ਮੁੱਖ ਭਾਵ ਹੈ, ਮੇਰੇ ਮਨ ਇਹ ਕੰਮ ਕਰ। ਉਹ ਸਹਾਰੇ ਪਾਗਾਂ ਦੇ ਮਾਲਕ ਭਗਵੰਤ ਨੂੰ ਜਾਪ, ਆਪਣੇ ਸੇਵਕ ਨੂੰ ਨਾਮ ਦਾਨ ਦਿੰਦਾ ਜੋ ਦੁੱਖਾਂ ਦਾ ਪੀੜਾ ਦਾ ਨਾਸ ਕਰ ਦਿੰਦਾ ਹੈ। ਨਾਮ ਉਹ ਨਾਮ ਦੀ ਦਾਤ ਦਿੰਦਾ ਹੈ।
ਜਾਂ ਕੈ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ।
ਹੁਣ ਕੁਛ ਕੁਛ ਵਿਦੇਸ਼ਾਂ ਚ ਐਸੇ ਸਟੋਰ ਬਣ ਗਏ ਨੇ, ਕਹਿੰਦੇ ਨੇ ਹਰ ਚੀਜ਼ ਇੱਥੋਂ ਮਿਲੇਗੀ, ਇੱਕੋ ਚ ਚਲੇ ਜਾਓ ਸਭ ਕੁਝ ਲੈ ਕੇ ਆ ਜਾਓ, ਪਰ ਇਹ ਦੁਨੀਆਂ ਦੀਆਂ ਖਾਣ ਪੀਣ ਦੀਆਂ ਪਹਿਨਣ ਦੀਆਂ ਵਸਤੂਆਂ ਮਿਲਣਗੀਆਂ। ਆਮ ਕਰਕੇ ਘਰ ਵਿਚ ਚੰਗਾ ਗੁਜ਼ਾਰਾ ਹੋ ਜਾਏ ਤੇ ਕਹਿ ਦਿੰਦਾ ਬੰਦਾ ਮੇਰੇ ਘਰ ਵਿਚ ਸਭ ਕੁਛ ਹੀ, ਤੇ ਘਰ ਵੈਸੇ ਚਾਹੁੰਦਾ ਵੀ ਐਸਾ ਕਿ ਸਭ ਕੁਛ ਹੀ ਮੇਰੇ ਘਰ ਵਿਚ ਹੋਵੇ, ਪਰ ਬੰਦੇ ਦੇ ਘਰ ਵਿਚ ਹੈ ਨਹੀਂ। ਬੰਦੇ ਦੇ ਘਰ ਵਿਚ ਬੜੀਆਂ ਘਾਟਾਂ, ਮੈਂ ਤੁਹਾਨੂੰ ਹੜ ਬੀਤੀ ਇਹ ਗੱਲ ਸੁਣਾਵਾਂ। ਕਈ ਵਾਰੀ ਹੰਕਾਰ ਨਾਲ ਕਹਿਦੇ ਮੇਰੇ ਘਰ ਕਾਹਦੀ ਘਾਟ ਹੈ ਜੀ। ਅਖੰਡ ਪਾਠ ਇੱਕ ਸੱਜਣ ਨੇ ਰਖਾਇਆ, ਪਾਠ ਨਾਲ ਬਾਣੀ ਨਾਲ ਤੇ ਕੋਈ ਵਾਹ ਨਹੀਂ ਸੀ, ਐਵੇਂ ਲੋਕ ਲਾਚ ਲਏ ਤੇ ਪਾਠੀ ਸਿੰਘਾਂ ਨੂੰ ਬੜੇ ਹੰਕਾਰ ਨਾਲ, ਮੇਰਾ ਬਚਪਨਾ ਸੀ ਉਸ ਵੇਲੇ, ਕਹਿਣ ਲੱਗਾ ਭਾਈ ਪਾਠੀ ਸਿੰਘੋ ਰੱਜ ਰੱਜ ਕੇ ਛਕੋ, ਇਹ ਘਰ ਐਸਾ ਜਿੱਥੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਜੋ ਆਖੋ ਮਿਲੇਗਾ। ਥੋੜਾ ਜਿਹਾ ਮਨ ਚ ਹੋਇਆ ਕਿ ਬੰਦੇ ਨੇ ਕੀ ਕਰ ਦਿੱਤਾ ਕਿ ਪਾਠੀ ਵਿਚਾਰੇ ਕੋਈ ਭੁੱਖੇ ਮਰਦੇ ਹੀ ਆਏ ਨੇ ਕਿ ਰੱਜ ਰੱਜ ਕੇ ਖਾਓ ਛਕੋ, ਇਸ ਘਰ ਚ ਕੋਈ ਘਾਟ ਨਹੀਂ। ਉਹ ਇੱਕ ਪਾਠੀ ਪ੍ਰਸ਼ਾਦਾ ਛਕਣ ਲੱਗਿਆ, ਕਹਿੰਦਾ ਸਲਾਰ ਜੀ ਅਚਾਰੀ ਮਿਰਚ ਲਿਆਓਗੇ? ਇੱਕ ਉਹ ਪਾਗਾਂ ਦੀ ਗੱਲ, ਅਚਾਰੀ ਮਿਰਚ ਘਰ ਕੋਈ ਨਹੀਂ ਸੀ, ਹੈ ਹੀ ਨਹੀਂ ਸੀ। ਉਹ ਵੇਖੇ ਇਧਰ ਉਧਰ, ਕਹਿਣ ਲੱਗਿਆ ਮੈਨੂੰ ਧਿਆਨ ਉਸ ਵੇਲੇ ਆਇਆ, ਉਹਨੂੰ ਇਸ਼ਾਰਾ ਕੀਤਾ ਚੁੱਪ ਕਰ ਜਾ, ਇਹ ਤੇ ਕਹਿੰਦਾ ਸੀ ਮੇਰੇ ਘਰ ਵਿਚ ਸਭ ਕੁਛ ਹੀ ਹੈ। ਬੰਦਾ ਜਰਾ ਧਿਆਨ ਨਾਲ ਆਖੇ ਨਾ, ਇਹਦੇ ਘਰ ਵਿਚ ਛੋਟੀਆਂ ਛੋਟੀਆਂ ਚੀਜ਼ਾਂ ਵੀ ਨਹੀਂ, ਪਰ ਪਰਮਾਤਮਾ ਦੇ ਘਰ ਵਿਚ ਸਭ ਕੁਛ ਹੈ। ਜਾਂ ਕੈ ਘਰ ਸਭ ਕੁਛ ਹੈ ਭਾਈ, ਸਾਚੇ ਸਾਹਿਬ ਸਾਹਿਬਾ ਕਿਆ ਨਹੀਂ ਘਰ ਤੇਰਾ, ਕੀ ਤੇਰੇ ਘਰ ਵਿਚ ਨਹੀਂ। ਤੇ ਬੰਦੇ ਦੇ ਘਰ ਵਿਚ ਵੀ ਜੋ ਹੈ ਉਸੇ ਦਾ ਦਿੱਤਾ ਹੋਇਆ, ਜੋ ਹੈ ਵੀ ਹੈ ਉਸੇ ਦਾ ਦਿੱਤਾ ਹੋਇਆ, ਸਮਝ ਬੈਠਦਾ ਮੇਰਾ ਤੇਰਾ ਨਹੀਂ। ਉਸ ਦੇ ਘਰ ਵਿਚ ਸਭ ਕੁਛ ਹੈ, ਇਹ ਘਰ ਵੀ ਉਸੇ ਦਾ ਹੀ ਹੈ। ਜਿਹੜਾ ਘਰ ਚ ਕਹਿੰਦਾ ਮੇਰੇ ਘਰ ਵਿਚ, ਤੇਰਾ ਘਰ ਵੀ ਨਹੀਂ। ਵਸਤੂਆਂ ਦੀ ਤੇ ਗੱਲ ਇਕ ਪਾਸੇ ਰਹੀ, ਤੂੰ ਵੀ ਆਪਣਾ ਨਹੀਂ, ਪਰਿਵਾਰ ਵੀ ਉਸੇ ਦਾ, ਉਸ ਦੇ ਘਰ ਵਿਚ ਸਭ ਕੁਛ ਹੈ। ਤੇ ਨੌ ਨਿਧ ਭਰੇ ਭੰਡਾਰ, ਕਹਿੰਦੇ ਨੇ ਨੌ ਨਿਧੀਆਂ, ਇਹ ਨੌ ਖਜ਼ਾਨੇ ਕਹੇ ਗਏ, ਇੰਨਾ ਸਮਾਂ ਨੀ ਕਿ ਨਾ ਇੱਕ ਇੱਕ ਦਾ ਲਵਾਂ। ਨੌ ਖਜ਼ਾਨੇ ਕੁਬੇਰ ਜਿਨ੍ਹਾਂ ਦਾ ਮਾਲਕ ਕਿਹਾ, ਪਰ ਗੁਰਮਤ ਵਿਚ ਨੌ ਨਿਧ ਕਿਹਾ ਅੰਮ੍ਰਿਤ ਨਾਮ ਨੂੰ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਇਹ ਨੌ ਨਦੀਆਂ ਦੇ ਭੰਡਾਰ ਇੱਥੇ ਭਰੇ ਪਏ ਹਨ। ਹਾਂਜੀ,
ਤਿਸ ਕੀ ਕੀਮਤ ਨਾ ਪਵਾਏ ਭਾਈ,
ਇਸ ਦੀ ਤੇ ਕੀਮਤ ਨੌ ਨਿਧ ਨਾਮ ਦੀ ਪੈ ਹੀ ਨਹੀਂ ਸਕਦੀ, ਪ੍ਰਮਾਤਮਾ ਦੀ ਕੀਮਤ ਪੈ ਹੀ ਨਹੀਂ ਸਕਦੀ, ਮੁੱਲ ਪੈ ਹੀ ਨਹੀਂ ਸਕਦਾ। ਹਾਂਜੀ,
ਉੱਚਾ ਅਗਮ ਅਪਾਰ,
ਉੱਚਿਆਂ ਤੋਂ ਉੱਚਾ ਤੁਹਾਨੂੰ ਇੱਕੋ ਟਾਈਮ ਤੇ ਕੋਈ ਚੀਜ਼ ਐਸੀ ਨਹੀਂ ਮਿਲੇਗੀ ਜਿਹੜੀ ਗਹਿਰਿਆਂ ਤੋਂ ਗਹਿਰੀ, ਖੱਡ ਗਹਿਰੀ ਹੈ ਉੱਚੀ ਨਹੀਂ, ਪਹਾੜ ਉੱਚਾ ਤੇ ਗਹਿਰਾ ਨਹੀਂ, ਪਰ ਉਹ ਇੱਕੋ ਟਾਈਮ ਤੇ ਸਭ ਤੋਂ ਉੱਚਾ ਤੇ ਸਭ ਤੋਂ ਗਹਿਰਾ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ, ਤੇਰੇ ਜਿੱਡਾ ਡੂੰਘਾ ਕੋਈ ਸਮੁੰਦਰ ਵੀ ਨਹੀਂ, ਤੂੰ ਸਭ ਤੋਂ ਡੂੰਘਾ ਗਹਿਰਾ ਤੇ ਉੱਚਾ, ਅਤਿ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਸਭ ਤੋਂ ਉੱਚਾ ਹੈ ਤੇ ਸਭ ਤੋਂ ਗਹਿਰਾ ਹੈ, ਉਹ ਅਗੰਮ ਸਾਡੀ ਗਮਤਾ ਪਹੁੰਚ ਤੋਂ ਪਰੇ, ਗਮ ਸ਼ਬਦ ਦਾ ਅਰਥ ਹੁੰਦਾ ਪਹੁੰਚ, ਅਗੰਮ ਸਾਡੀ ਪਹੁੰਚ ਤੋਂ ਪਰਾਂ ਤੇ ਅਪਾਰ, ਜਿਸ ਦਾ ਪਾਰਲਾ ਕਿਨਾਰਾ ਨੇ। ਸਮੁੰਦਰਾਂ ਦੇ ਵੀ ਕਿਨਾਰੇ ਹੈ, ਸ਼ਿਪ ਤਾਂ ਹੀ ਤੇ ਲੱਗਦੇ ਨੇ, ਸੀ ਪੋਰਟ ਉੱਥੇ ਹੈਨ, ਪਰ ਪਰਮਾਤਮਾ ਦਾ ਪਾਰਲਾ ਪਾਸਾ ਕੋਈ ਨਹੀਂ। ਹਾਂਜੀ,
ਜੀ ਅਜੰਤ ਪ੍ਰਤਪਾਲ ਦਾ ਭਾਈ,
ਇਹ ਭਾਈ ਸਾਰੇ ਜੀਵਾਂ ਜਨਤਾ ਦੀ ਉਹ ਪ੍ਰਤਪਾਲਨਾ ਕਰਦਾ ਹੈ,
ਨਿਤ ਨਿਤ ਕਰਦਾ ਸਾਰ,
ਹਰ ਰੋਜ਼ ਸੰਭਾਲ ਕਰਦਾ ਹੈ। ਹੁਣ ਇੱਕ ਬਚਨ ਵੱਲ ਧਿਆਨ ਦੇਣਾ ਆਪਨੇ, ਕੋਈ ਨਵਾਂ ਜਾਨਵਰ ਆ ਜਾਏ ਤੇ ਲੱਭਣਾ ਪੈਂਦਾ ਇਹਦੀ ਖੁਰਾਕ ਦਈਏ, ਨਹੀਂ ਤੇ ਮਰ ਜਾਏਗਾ। ਮਰ ਜਾਂਦੇ ਨੇ, ਕਈ ਜਾਨਵਰ ਲੈ ਆਉਂਦੇ ਲੇਕਿਨ ਉਹਦੀ ਖੁਰਾਕ ਠੀਕ ਪਤਾ ਹੀ ਨਹੀਂ ਲੱਗਾ ਇਹਨੇ ਖਾਣਾ ਕੀ ਹੈ, ਮਰ ਗਿਆ। ਪਰ ਪਰਮਾਤਮਾ ਇੰਨੇ ਜੀਵ ਜੰਤ ਬਣਾ ਕੇ ਸਾਰਿਆਂ ਦੀ ਖੁਰਾਕ ਵੀ ਨਿਸ਼ਚਿਤ ਕਰ ਦਿੱਤੇ, ਬੰਦੇ ਦੇ ਕਾਬੂ ਆਇਆ ਜਾਨਵਰ ਤੇ ਮਰ ਜਾਏ, ਪਰ ਤੇਰੇ ਬਣਾਏ ਆਨੰਦ ਨਾਲ ਰਹਿ ਰਹੇ ਨੇ, ਉਹਨਾਂ ਨੂੰ ਖੁਰਾਕ ਉਹਨਾਂ ਦੀ ਮਿਲ ਰਹੀ, ਉਹ ਸਾਰਿਆਂ ਦੀ ਸੰਭਾਲ ਕਰ ਰਹੀ ਹੈ, ਪਾਲਣਾ ਕਰ ਰਿਹਾ ਹੈ। ਹਾਂਜੀ,
ਸਤਿਗੁਰ ਪੂਰਾ ਭੇਟੀਐ ਭਾਈ,
ਪੂਰੇ ਸਤਿਗੁਰੂ ਨਾਲ ਮੇਲ ਕਰੀਏ, ਪੇਟ ਦਰਦ ਹੁੰਦਾ ਮੇਲ, ਗੁਰੂ ਨਾਲ ਪੂਰੇ ਨਾਲ ਮੇਲ ਕਰੀਏ।
ਸ਼ਬਦ ਮਿਲਾਵਣ ਹਾਰ,
ਔਰ ਗੁਰੂ ਦਾ ਸ਼ਬਦ ਜਿਹੜਾ ਹੈ ਪ੍ਰਮਾਤਮਾ ਨੂੰ ਮਿਲਾਉਣ ਦੀ ਸਮਰੱਥਾ ਰੱਖਦਾ, ਮਿਲਾਵਣ ਹਾਰ ਹੈ।
ਸੱਚੇ ਚਰਨ ਸਰੇਵੀ ਹੈ ਭਾਈ,
ਸ੍ਰੇਮਣ ਦਾ ਅਰਥ ਹੈ ਸੇਵਣਾ, ਸੱਚੇ ਦੇ ਚਰਨਾਂ ਨੂੰ ਸ੍ਰੇਮਣਾ ਚਾਹੀਦਾ, ਪੂਜਣਾ ਚਾਹੀਦਾ। ਚਰਨਾਂ ਨੂੰ ਪੂਜਣਾ ਕੀ ਹੈ? ਪਰਮਾਤਮਾ ਦਾ ਅਦਬ, ਉਸ ਦੇ ਅੱਗੇ ਆਪਣਾ ਆਪਾ ਸਮਰਪਣ ਕਰਨਾ, ਉਹਦਾ ਨਾਮ ਲੈਣਾ, ਇਹ ਤੇ ਪੂਜਾ। ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਮ ਹੈ ਪੂਜ ਨਾ ਹੋਏ। ਉਹ ਪਰਮਾਤਮਾ ਉਸ ਦੇ ਚਰਨਾਂ ਦੀ ਜੋ ਸੇਵਾ ਕਰਦੇ ਹਨ,
ਭਰਮ ਭਉ ਹੋਵੈ ਨਾਸ਼,
ਕਹਿੰਦੇ ਨੇ ਉਹਨਾਂ ਦਾ ਭਰਮ ਔਰ ਡਰ ਇਸ ਦਾ ਨਾਸ਼ ਹੋ ਜਾਂਦਾ ਹੈ।
ਮਿਲ ਸੰਤ ਸਭਾ ਮਨ ਮਾਂਜੀਐ ਭਾਈ,
ਸੰਤ ਸਭਾ ਵਿਚ ਆਉਂਦੇ ਹਾਂ, ਗੁਰੂ ਕਿਰਪਾ ਕਰੇ ਦੁਸ਼ਟ ਸਭਾ ਤੋਂ ਤੇ ਬਚ ਕੇ ਰਹਿਣਾ। ਸੰਤ ਸਭਾ ਗੁਰਮੁਖਾਂ ਦੀ ਸੰਗਤ ਜਿੱਥੇ ਬੈਠੀ ਗਈ ਉੱਥੇ ਤੇ ਮਨ ਮਾਂਜਿਆ ਗਿਆ, ਪਰ ਦੁਸ਼ਟ ਸਭਾ ਜਿੱਥੇ ਹੋ ਗਈ ਉੱਥੇ ਮਨ ਮੈਲਾ ਹੋ ਗਿਆ। ਉਹ ਕੇਵਲ ਮਨ ਨੂੰ ਮੈਲਾ ਹੀ ਕਰਦਾ, ਉਹਦਾ ਸਿਖਰ ਆਇਆ। ਇਹ ਬੁਰੇ ਬੰਦੇ ਜਿੱਥੇ ਇਕੱਠੇ ਹੋ ਕੇ ਬੈਠਣ ਨਾ, ਉਦੋਂ ਹੀ ਕਿਸੇ ਦਾ ਬੁਰਾ ਸੋਚਣਗੇ, ਕਿਸੇ ਬੰਦੇ ਦਾ ਬੁਰਾ ਕਿਵੇਂ ਹੋਵੇ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਸੇ ਔਦ ਗਣੇ, ਦੁਸ਼ਟ ਇਕੱਠੇ ਹੋਏ ਤੇ ਕਹਿਣ ਲੱਗੇ ਪ੍ਰਹਿਲਾਦ ਨੂੰ ਮਾਰ ਦਿਆਂਗੇ, ਔਦ ਗਨੇਰੀ ਦਰ ਦੀ ਉਮਰ ਉਹਦੀ ਉਮਰ ਮੁਕਾ ਦਿਆਂਗੇ। ਅਦੋਗੇ ਇੱਕ ਬੱਚਾ ਵਿਚਾਰੇ ਚੋਰੀ ਕੀਤੀ ਹੈ, ਉਹਨੇ ਕੋਈ ਕਤਲ ਕੀਤਾ, ਕੀ ਕੀਤਾ? ਦੁਸ਼ਟ ਸਭਾ ਉਹਨੂੰ ਮਾਰਨ ਤੇ ਤੁੱਲੀ ਹੈ, ਪਰ ਸੰਤ ਸਭਾ ਕਹਿੰਦੇ ਹੈ ਜਗਤ ਨੂੰ ਡੁੱਬਦੇ ਨੂੰ ਬਚਾਵਾਂਗੇ, ਕੋਈ ਡੁੱਬ ਨਾ ਜਾਏ। ਸੰਤ ਸਭਾ ਵਿਚ ਬੈਠ ਕੇ ਮਨ ਮਾਂਜਣਾ, ਮਨ ਹੁਣ ਕਿਵੇਂ ਮਾਂਜਿਆ ਜਾਏ? ਇੱਕ ਸੰਕੇਤ ਕੀਤਾ ਹੈ ਕਿ ਭਾਂਡਾ ਹੋਵੇ ਮਾਂਜਿਆ, ਮਾਮੂਲੀ ਧੂੜ ਹੋਵੇ ਧੋ ਲਵੋ, ਪਰ ਭਾਂਡੇ ਨੂੰ ਥੰਦਿਆ ਹੀ ਲੱਗ ਜਾਏ ਤੇ ਉਹ ਰੇਤੇ ਨਾਲ ਮਾਂਜਣਾ ਪੈਂਦਾ। ਮਨ ਮੈਲਾ ਜਨਮਾਂ ਜਨਮਾਂ ਦਾ, ਇਹ ਹੁਣ ਸਾਧ ਸੰਗਤ ਦੀ ਗੁਰੂ ਦੀ ਚਰਨ ਧੂੜ ਨਾਲ ਮਾਂਜਣਾ। ਇੱਕ ਪੰਕਤੀ ਹੈ, ਅਹੋਂ ਬੁੱਧ, ਹੰਕਾਰ ਦੀ ਥੰਧਿਆਈ ਲੱਗੀ ਮਨ ਨੂੰ, ਅਹੋਂ ਬੁੱਧ ਮਨ ਪੂਰਥੇ ਨਾਈ, ਸਾਧੂ ਧੂਰ ਕਰ ਸੁੱਧ ਮਜਾਏ। ਗੁਰੂ ਦੀ ਚਰਨ ਧੂੜ ਨਾਲ ਇਹਨੂੰ ਮਾਂਜ ਕੇ ਸੁੱਧ ਕਰਨਾ ਹੈ। ਸੰਤ ਸਭਾ ਵਿਚ ਮਨ ਨੂੰ ਮਾਂਜਣਾ ਚਾਹੀਦਾ ਹੈ।
ਹਰ ਕੈ ਨਾਮ ਨਿਵਾਸ,
ਪਰਮਾਤਮਾ ਦੇ ਨਾਮ ਵਿਚ ਨਿਵਾਸ ਵਾਸਾ ਮਿਲਦਾ ਹੈ।
ਮਿਟੈ ਅੰਧੇਰਾ ਅਗਿਆਨਤਾ ਭਾਈ,
ਆਪਣੇ ਆਪੇ ਵੱਲ ਧਿਆਨ ਹੀ ਨਾ ਜਾਣਾ, ਅਗਿਆਨੀ ਹੋਣਾ ਆਤਮਕ ਜੀਵਨ ਵੱਲੋਂ, ਇਹ ਤੇ ਕਹਿੰਦੇ ਨੇ ਅਗਿਆਨਤਾ ਹੈ। ਇਹ ਅੰਧੇਰਾ ਅਗਿਆਨਤਾ ਦਾ ਅੰਧਕਾਰ ਮੁੱਕ ਜਾਂਦਾ ਹੈ।
ਕਮਲ ਹੋਵੇ ਪ੍ਰਗਾਸ਼,
ਹਿਰਦੇ ਕਮਲ ਵਿਚ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਉਹ ਆਤਮਕ ਸੂਜ ਹੈ।
ਗੁਰ ਬਚਨੀ ਸੁਖ ਉਪਜੈ ਭਾਈ,
ਇਹ ਭਾਈ ਗੁਰੂ ਦੇ ਬਚਨਾਂ ਨਾਲ ਸੁਖ ਪੈਦਾ ਹੁੰਦਾ ਹੈ, ਉਹ ਆਤਮਕ ਸੁਖ ਹੈ।
ਸਭ ਫਲ ਸਤਿਗੁਰ ਪਾਸ,
ਸਾਰੇ ਫਲ ਜਿਹੜੇ ਚਾਹੁੰਦਾ ਨਾ, ਜਿੱਤੜੇ ਫਲ ਮਨ ਬਾਂਸ਼ੀਏ ਤਿੱਤੜੇ ਸਤਿਗੁਰ ਪਾਸ, ਸਾਰੇ ਫਲ ਸਤਿਗੁਰੂ ਦੇ ਪਾਸ ਹਨ।
ਮੇਰਾ ਤੇਰਾ ਛੋਡੀਐ ਭਾਈ,
ਮੇਰ ਤੇਰ ਵਿਤਕਰਾ ਜਿਹੜਾ ਹੈ ਉਸ ਦੀ ਚੀਜ਼ ਹੈ ਮੇਰੀ, ਉਹ ਹੋਰ ਮੈਂ ਹੋਰ ਛੱਡ ਦੇਣਾ ਚਾਹੀਦਾ ਹੈ।
ਹੋਈਐ ਸਭ ਕੀ ਧੂਰ,
ਚੰਗਾ ਸਭ ਦੀ ਚਰਨ ਧੂੜ ਬਣ ਕੇ ਰਹੀਏ।
ਘੱਟ ਘੱਟ ਬ੍ਰਹਮ ਪਸਾਰਿਆ ਭਾਈ,
ਰੱਬ ਲੱਭਣਾ ਕਿੱਥੇ ਹੈ? ਘੱਟ ਘੱਟ ਮੈਂ ਹਰ ਜੋ ਬਸਾ ਸੰਤਨ ਕਹਿਓ ਪੁਕਾਰ, ਹਰ ਇੱਕ ਹਿਰਦੇ ਵਿਚ ਉਹ ਪਸਰਿਆ ਹੋਇਆ ਹੈ।
ਵੇਖਾ ਸੁਣਾ ਹਜੂਰ,
ਜਾਪਦਾ ਉਹ ਵੇਖਦਾ ਪਿਆ ਸੁਣਦਾ ਹਜੂਰ ਅੰਗ ਸੰਗ ਨਾਲ ਹੈ।
ਜਿਤ ਦਿਨ ਵਿਸਰਾਏ ਪਾਰ ਬ੍ਰਹਮ ਭਾਈ,
ਭਾਈ ਜਿਸ ਦਿਨ ਪ੍ਰਮਾਤਮਾ ਭੁੱਲ ਜਾਏ, ਪ੍ਰਮਾਤਮਾ ਵਿਸਰ ਜਾਏ,
ਜਿਤ ਦਿਨ ਮਰੀਆ ਝੂਰਾ,
ਉਸ ਦਿਨ ਤੇ ਚੁਰ ਚੁਰ ਕੇ ਮਰ ਜਾਈਦਾ ਹੈ।
ਕਰਨ ਕਰਾਵਨ ਸਮਰਥੋ ਭਾਈ,
ਸਾਰੀ ਸ੍ਰਿਸ਼ਟੀ ਨੂੰ ਬਣਾਉਣ ਦੀ ਸਮਰੱਥਾ ਰੱਖਣ ਵਾਲਾ ਕਹਿੰਦਾ ਹੈ ਹੇ ਭਾਈਓ ਪ੍ਰਮਾਤਮਾ
ਸਰਬ ਕਲਾ ਭਰਪੂਰਾ
ਸਾਰੀਆਂ ਸ਼ਕਤੀਆਂ ਨਾਲ ਸੰਪੰਨ ਹੈ ਭਰਪੂਰ ਹੈ
ਪ੍ਰੇਮ ਪਦਾਰਥ ਨਾਮ ਹੈ ਭਾਈ
ਚਾਰ ਪਦਾਰਥ ਤੇ ਕਹੇ ਨੇ ਧਰਮ ਅਰਥ ਕਾਮ ਮੋਕਸ਼ ਪਰ ਇੱਥੇ ਗੁਰਮਤ ਵਿੱਚ ਪ੍ਰੇਮ ਪਦਾਰਥ ਕਿਹਾ ਨਾਮ ਪਦਾਰਥ ਕਿਹਾ ਜਨਮ ਪਦਾਰਥ ਕਿਹਾ ਹੇ ਭਾਈ ਪ੍ਰੇਮ ਪਦਾਰਥ ਹੈ ਹਾਂਜੀ
ਮਾਇਆ ਮੋਹ ਵਿਨਾਸ਼
ਪ੍ਰੇਮ ਪਦਾਰਥ ਨਾਲ ਮਾਇਆ ਦੇ ਮੋਹ ਦਾ ਵਿਨਾਸ਼ ਹੋ ਜਾਂਦਾ ਹੈ
ਤਿਸ ਭਾਵੈ ਤਾਂ ਮੇਲ ਲੈ ਭਾਈ
ਉਸ ਪਰਮਾਤਮਾ ਨੂੰ ਭਾ ਜਾਏ ਉਸ ਨੂੰ ਜੇ ਭਾ ਜਾਏ ਭਲਾ ਲੱਗ ਜਾਏ ਕਹਿੰਦੇ ਨੇ ਜੇਕਰ ਉਹ ਕਿਰਪਾ ਕਰੇ ਉਹ ਬਖਸ਼ ਲਵੇ ਹੇ ਭਾਈ ਤਿਸ ਭਾਵੈ ਤਾਂ ਮੇਲ ਲੈ ਉਹ ਆਪਣੇ ਨਾਲ ਮੇਲ ਕਰ ਦਿੰਦਾ ਮਿਲਾ ਲੈਂਦਾ ਹੈ
ਹਿਰਦੇ ਨਾਮ ਨਿਵਾਸ
ਐਸੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ
ਗੁਰਮੁਖ ਕਮਲ ਪਰਗਾਸੀ ਹੈ ਭਾਈ
ਗੁਰੂ ਦੀ ਸ਼ਰਨ ਪੈ ਕੇ ਹਿਰਦਾ ਕਮਲ ਜਿਹੜਾ ਖੜਾਓ ਵਿੱਚ ਆ ਜਾਂਦਾ ਹੈ
ਹਿਰਦੇ ਹੋਵੇ ਪਰਗਾਸ
ਹਿਰਦੇ ਵਿੱਚ ਆਤਮਕ ਸੂਝ ਰੂਹਾਨੀਅਤ ਦਾ ਪ੍ਰਕਾਸ਼ ਹੋ ਜਾਂਦਾ ਹੈ
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ
ਹੇ ਭਾਈ ਉਸ ਪਰਮਾਤਮਾ ਦਾ ਪ੍ਰਤਾਪ ਜਿਹੜਾ ਉਸ ਗੁਰਸਿੱਖ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ
ਮੌਲਿਆ ਧਰਤੀ ਆਕਾਸ਼
ਜਿਸ ਦੇ ਪ੍ਰਤਾਪ ਨਾਲ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਕਾਸ਼ ਜਿਵੇਂ ਕਿਹਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਧਰਤੀ ਆਕਾਸ਼ ਜਿਸ ਦਾ ਖੜਾਇਆ ਹੋਇਆ ਖਿੜਿਆ ਉਸ ਦਾ ਪ੍ਰਤਾਪ ਪ੍ਰਗਟ ਹੁੰਦਾ ਹੈ
ਗੁਰਪੂਰਾ ਸੰਤੋਖਿਆ ਭਾਈ
ਸੰਤੋਖ ਦਰਚੇ ਤ੍ਰਿਪਤੀ ਅਰਜੇਮਾ ਗੁਰੂ ਪੂਰੇ ਨੇ ਜਿਸ ਨੂੰ ਤ੍ਰਿਪਤੀ ਦੇ ਦਿੱਤੀ ਸ਼ਾਂਤੀ ਦੇ ਦਿੱਤੀ ਸੰਤੋਖ ਦੇ ਦਿੱਤਾ
ਅਹਿਨਿਸ ਲਾਗਾ ਭਾਓ
ਦਿਨ ਰਾਤ ਹੀ ਉਸ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਲੱਗਾ ਹੋਇਆ ਹੈ
ਰਸਨਾ ਰਾਮ ਰਵਾਏ ਸਦਾ ਭਾਈ
ਪ੍ਰਮਾਤਮਾ ਦਾ ਨਾਮ ਉਸ ਦੀ ਰਸਨਾ ਹਰ ਵੇਲੇ ਉਚਾਰਨ ਕਰਦੀ ਰਹਿੰਦੀ ਹੈ
ਸੱਚਾ ਸਾਧ ਸੁਆਓ
ਸੱਚਾ ਸਵਾਦ ਨਾਮ ਦਾ ਸਵਾਦ ਉਸ ਦੇ ਜੀਵਨ ਦਾ ਸਵਾਰਥ ਮਨੋਰਥ ਬਣ ਜਾਂਦਾ ਹੈ
ਕਰਨੀ ਸੁਣ ਸੁਣ ਜੀਵਿਆ ਭਾਈ
ਉਹ ਤੇ ਕੰਨਾਂ ਨਾਲ ਪ੍ਰਮਾਤਮਾ ਦਾ ਨਾਮ ਸੁਣ ਸੁਣ ਕੇ ਹੀ ਜਿਉਂਦਾ ਹੈ ਸੁਣਨਾ ਹੀ ਸੁਣ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਉਹ ਸੁਣਦਾ ਹੈ ਤੇ ਜਿਉਂਦਾ ਹੈ
ਨਿਹਚਲ ਪਾਇਆ ਥਾਉ
ਅਟਲ ਟਿਕਾਣਾ ਪ੍ਰਮਾਤਮਾ ਦਾ ਘਰ ਨਿਹਚਲ ਥਾਂ ਉਸ ਨੇ ਪ੍ਰਾਪਤ ਕਰ ਲਿਆ ਹੈ
ਜਿਸ ਪ੍ਰਤੀਤ ਨਾ ਆਵਈ ਭਾਈ
ਪਰ ਜਿਸ ਹਿਰਦੇ ਵਿੱਚ ਉਸ ਦੀ ਪ੍ਰਤੀਤੀ ਨਾ ਆਉਂਦੀ ਹੋਵੇ ਜਿਸ ਨੂੰ ਸ਼ਰਧਾ ਨਹੀਂ ਬਣੀ ਜਿਸ ਨੂੰ ਪ੍ਰਤੀਤ ਨਹੀਂ ਆਉਂਦੀ
ਉਹ ਜੀਵੜਾ ਜਲ ਜਾਓ
ਉਹ ਜੀਵੜਾ ਉਹ ਤੇ ਜਲ ਬਲ ਜਾਂਦਾ ਜਿਵੇਂ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਉਹ ਤੇ ਸੜ ਬਲ ਜਾਂਦਾ ਹੈ
ਬਹੁ ਗੁਣ ਮੇਰੇ ਸਾਹਿਬਾ ਭਾਈ
ਮੇਰੇ ਸਾਹਿਬ ਵਿੱਚ ਬਹੁਤ ਗੁਣ ਨੇ ਗਿਣੇ ਨਹੀਂ ਜਾਂਦੇ ਇੰਨੇ ਗੁਣ ਹਨ
ਤਿਸ ਕਾ ਬਲ ਜਾਉ
ਮੈਂ ਉਸ ਪ੍ਰਮਾਤਮਾ ਤੋਂ ਬਲਹਾਰ ਬਲਹਾਰ ਸਦਕੇ ਜਾਂਦਾ ਹਾਂ
ਉਹ ਨਿਰਗੁਣਿਆਰੇ ਪਾਲਦਾ ਭਾਈ
ਗੁਣ ਕਾਰੋ ਦੇ ਨੇ ਗੁਣਾਂ ਵਾਲਿਆਂ ਦੀ ਤੇ ਸੇਵਾ ਕੋ ਕਰ ਦੇਵੇ ਉਹ ਨਿਰਗੁਣ ਆਰਿਆਂ ਨੂੰ ਵੀ ਭਾਲਦਾ ਬੰਦੇ ਦੇ ਗੁਣ ਹੈਰ ਕਿਹੜੇ ਸਭ ਅਵਗਣ ਮੈਂ ਗੁਣ ਨਹੀਂ ਕੋਈ ਧਿਆਨ ਨਾਲ ਵੇਖੇ ਨਾ ਸੱਚੇ ਜੇ ਇੱਕ ਵਿਦਵਾਨ ਨੇ ਲਿਖਿਆ ਸੀ ਕਹਿਣ ਲੱਗਾ ਮੇਰੇ ਅਵਗਣਾਂ ਦਾ ਪਤਾ ਤੇ ਨਹੀਂ ਲੱਗਾ ਪਰ ਜੇ ਸਾਰੇ ਇਕੱਠੇ ਹੋ ਜਾਣ ਮੈਨੂੰ 7 ਵਾਰੀ ਫਾਂਸੀ ਹੋ ਸਕਦੀ ਹੈ ਪਰ ਪਤਾ ਕਿਸੇ ਨੂੰ ਕੋਈ ਨਹੀਂ ਸੱਚ ਜੇ ਆਪਣੇ ਅੰਦਰ ਸੋਚੀਏ ਜਿਹੜੇ ਲੁਕਾਏ ਨੇ ਨਾ ਅਵਗਣ ਅਸੀਂ ਕਿਸੇ ਨੂੰ ਨਹੀਂ ਅੱਜ ਤੱਕ ਦੱਸੇ ਉਹ ਇਕੱਠੇ ਕਰ ਲਈਏ ਤੇ ਸਿਆਣੇ ਜੱਜ ਨੂੰ ਆਖੀਏ ਤੇ ਹਿਸਾਬ ਲਾ ਲਓ ਕਿ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਫਿਰ ਵੀ ਉਹ ਰਿਜ਼ਕ ਵੀ ਦੇ ਰਿਹਾ ਪੜਦੇ ਵੀ ਕੱਜ ਰਿਹਾ ਜੇ ਉਹ ਇੰਨੀ ਬਖਸ਼ਿਸ਼ ਕਰ ਰਿਹਾ ਉਹ ਨਿਰਗੁਣ ਆਰਿਆਂ ਨੂੰ ਪਾਲਦਾ ਪਿਆ ਨਹੀਂ ਤੇ ਸਾਡੇ ਚ ਗੁਣ ਹੈ ਕਿਹੜੇ ਸਨ ਤੇ ਨਥਾਵਿਆਂ ਨੂੰ ਥਾਂ ਦਿੰਦਾ ਜਿਨ੍ਹਾਂ ਦਾ ਥਾਂ ਹੀ ਕੋਈ ਨਹੀਂ ਸੀ ਹਾਂਜੀ
ਰਿਜਕ ਸੰਭਾਹੇ ਸਾਸ ਸਾਸ ਭਾਈ
ਕਹਿੰਦੇ ਨੇ ਸਵਾਸ ਸਵਾਸ ਉਹ ਰਿਜਕ ਸੰਭਾਹੇ ਦਾ ਅਰਥ ਅਪੜਾਉਂਦਾ ਜਿੱਥੇ ਬੰਦਾ ਨਹੀਂ ਜਾ ਸਕਦਾ ਉੱਥੇ ਵੀ ਉਹ ਰਿਜ਼ਕ ਪਹੁੰਚਾ ਦਿੰਦਾ ਹੈ
ਗੂੜਾ ਜਾਂ ਕਾ ਨਾਮ
ਉਹਦਾ ਨਾਮ ਬੜਾ ਗੂੜਾ ਪਿਆਰ ਵਾਲਾ ਹੈ
ਜਿਸ ਗੁਰ ਸਾਚਾ ਭੇਟੀ ਹੈ ਭਾਈ
ਸੱਚਾ ਗੁਰੂ ਜਿਸ ਨੂੰ ਮਿਲ ਪੈਂਦਾ ਹੈ ਹੇ ਭਾਈ
ਪੂਰਾ ਤਿਸ ਕਰਮਾ,
ਉਹਦੇ ਪੂਰੇ ਭਾਗ, ਉਸ ਦੇ ਪੂਰੇ ਕਰਮ ਹਨ, ਪੂਰੀ ਭਾਵ ਉਸ ਤੇ ਬਖਸ਼ਿਸ਼ ਹੈ।
ਤਿਸ ਬਿਨ ਘੜੀ ਨਾ ਜੀਵੀਐ ਭਾਈ,
ਸੱਚ ਤੇ ਹੈ ਉਸ ਤੋਂ ਬਿਨਾਂ ਘੜੀ ਵੀ ਜੀਵਿਆ ਨਹੀਂ ਜਾ ਸਕਦਾ ਜੋ ਜੀਵਨ ਦਾ ਦਾਤਾ ਹੈ।
ਸਰਬ ਕਲਾ ਭਰਪੂਰਾ,
ਸਾਰੀਆਂ ਸ਼ਕਤੀਆਂ ਨਾਲ ਜੋ ਭਰਪੂਰ ਹੈ।
ਸਾਸ ਗਿਰਾਸ ਨਾ ਵਿਸਰੈ ਭਾਈ,
ਮੈਨੂੰ ਗ੍ਰਾਹੀਆਂ ਖਾਂਦਾ ਵੀ ਨਾ ਭੁੱਲੇ। ਇਹ ਕਦੀ ਨਾ ਭੁੱਲ ਕੇ ਸਮਝ ਲੈਣਾ ਕਿ ਰੱਬ ਜੂਠਾ ਹੋ ਜਾਏਗਾ ਵੀ ਮੈਂ ਤੇ ਖਾਣਾ ਪਿਆ। ਸੋਚਨੇ ਇਹੀ ਆ, ਜ਼ੁਬਾਨ ਨੂੰ ਕੋਈ ਚੀਜ਼ ਲੱਗ ਜਾਏ, ਮੂੰਹ ਨੂੰ ਹੀ ਹੱਥ ਲੱਗ ਗਿਆ ਕਿਸੇ, ਤੇ ਕਈ ਕਹਿੰਦੇ ਨੇ ਜੀ ਮੂੰਹ ਨੂੰ ਹੱਥ ਲੱਗ ਗਿਆ, ਹੱਥ ਧੋ ਕੇ ਆਓ, ਹੱਦ ਹੋ ਗਈ ਹੈ। ਬੁਰਕੀ ਮੂੰਹ ਨੂੰ ਲਾ ਲਈ ਕਿਸੇ ਨੂੰ ਲਾ ਕੇ ਦਿਆਂ, ਔਖੇ ਜੂਠੀ ਹੈ ਤੇ ਨਾਮ ਤੇ ਲੈਣੇ ਹੀ ਰਸਨਾ ਨਾਲ, ਵਾਹਿਗੁਰੂ ਨਾਲ ਜੂਠਾ ਹੋ ਗਿਆ ਹੋਵੇਗਾ। ਨਹੀਂ, ਰੱਬ ਜੂਠਾ ਨਹੀਂ ਹੁੰਦਾ, ਰਸਨਾ ਸੁੱਚੀ ਹੋ ਜਾਂਦੀ। ਬਾਕੀ ਚੀਜ਼ਾਂ ਜੂਠੀਆਂ ਹੁੰਦੀਆਂ ਨੇ, ਪਰ ਨਾਮ ਕਹਿਤ ਗੋਬਿੰਦ ਕਾ ਸੂਚੀ ਭਾਈ ਰਸਨਾ। ਕਿਉਂ ਕਹਿੰਦੇ ਆ, ਇੱਕ ਵਾਰੀ ਵਾਹਿਗੁਰੂ ਆਖੋ ਭਾਈ ਤੁਹਾਡੀ ਰਸਨਾ ਪਵਿੱਤਰ ਹੋ ਜਾਏ, ਕਹਿੰਦੇ ਨੇ ਫਿਰ ਖਾਂਦਿਆਂ ਵੀ ਉਹਦਾ ਨਾਮ ਲਿਆ ਲੈਣਾ ਚਾਹੀਦਾ ਕਿ ਮੈਨੂੰ ਰਿਜ਼ਕ ਦੇ ਰਿਹਾ, ਇਹ ਗ੍ਰਾਹੀਆਂ ਤੇਰੀਆਂ ਦਿੱਤੀਆਂ ਮੈਂ ਖਾ ਰਿਹਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਸਵਾਸ ਲੈਂਦਿਆਂ ਵੀ ਉਹਨੂੰ ਤਿਆਈਏ, ਗ੍ਰਾਸ ਖਾਂਦਿਆਂ ਵੀ ਉਸ ਨੂੰ ਤਿਆਈਏ। ਹਾਂਜੀ,
ਸਦਾ ਹਜ਼ੂਰ,
ਸਦਾ ਉਸ ਨੂੰ ਅੰਗ ਸੰਗ ਹਜ਼ੂਰ ਵੇਖਦਾ, ਮੈਂ ਤੇ ਵੇਖਦਾ ਹਾਂ।
ਸਾਧੂ ਸੰਗ ਮਿਲਾਇਆ ਭਾਈ,
ਗੁਰੂ ਦੀ ਸੰਗਤ ਵਿਚ ਇਹ ਭਾਈ ਜਿਸ ਨੂੰ ਮਿਲਾ ਦਿੱਤਾ,
ਸਰਬ ਰਹਿਆ ਭਰ
ਉਹਨੂੰ ਹਰ ਥਾਂ ਤੇ ਉਹ ਭਰਪੂਰ ਨਜ਼ਰ ਆਉਂਦਾ ਹੈ।
ਜਿੰਨਾ ਪ੍ਰੀਤ ਨਾ ਲੱਗੀ ਆ ਭਾਈ,
ਜਿਨ੍ਹਾਂ ਨੂੰ ਪ੍ਰਮਾਤਮਾ ਦਾ ਪਿਆਰ ਪ੍ਰੀਤੀ ਨਹੀਂ ਲੱਗੀ,
ਨਿਤ ਨਿਤ ਮਰਦੇ ਝੂਰਾ,
ਪ੍ਰੀਤ ਗਲਤ ਪਾਸੇ ਹੈ ਤੇ ਫਲ ਮਿਲਣਾ ਕਿ ਝੂਰ, ਮਾਇਆ ਦੀ ਪ੍ਰੀਤੀ ਚ ਝੂਰਨਾ ਹੀ ਹੈ, ਆਨੰਦ ਤੇ ਕਦੀ ਹੈ ਨਹੀਂ। ਉਹ ਨਿਤ ਹੀ ਝੂਰ ਝੂਰ ਕੇ ਮਰਦੇ, ਸਾਉਣ ਲੱਗਿਆ ਕਹਿੰਦੇ ਨੇ ਹਾਏ ਮਰ ਗਏ, ਉੱਠਦਿਆਂ ਹਾਏ 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 ਕਰਦਿਆਂ ਉੱਠਣਾ, ਹਾਏ ਹਾਏ ਕਰਦਿਆਂ ਸੌਣਾ, ਨਾਮ ਯਾਦ ਆਵੇ ਵਾਹਿਗੁਰੂ ਤੇਰਾ ਸ਼ੁਕਰ। ਉੱਠਦਿਆਂ ਸਿੱਖ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮੇਰੀ ਅੱਖ ਖੁੱਲੇ ਤੇ ਜੇ ਮੈਨੂੰ ਰੱਬ ਯਾਦ ਆ ਜਾਏ, ਮੈਂ ਕਹਿੰਦਾ ਅੱਜ ਦਿਹਾੜੀ ਆਨੰਦ ਨਾਲ ਬਤੀਤ ਹੋਏਗੀ, ਆਨੰਦ ਦਾ ਦਾਤਾ ਯਾਦ ਆਏ। ਤੇ ਜੇ ਕਿਤੇ ਮੈਨੂੰ ਕੋਈ ਹੋਰ ਦੁਨੀਆਂ ਦੀ ਚਿੰਤਾ ਉੱਠਦੀ ਯਾਦ ਆ ਜਾਏ, ਕਹਿੰਦਾ ਅੱਜ ਦਿਨ ਚੰਗਾ ਨਹੀਂ। ਜੋਤਸ਼ੀ ਨੂੰ ਪੁੱਛਣ ਦੀ ਲੋੜ ਨਹੀਂ ਕਿ ਦਿਨ ਕੈਸਾ ਬਤੀਤ ਹੋਵੇਗਾ, ਨਹੀਂ, ਸਵੇਰੇ ਉੱਠਦਿਆਂ ਵੇਖ ਲਿਓ ਰੱਬ ਯਾਦ ਆ ਗਿਆ, ਦਿਨ ਚੰਗਾ ਹੀ ਚੰਗਾ। ਤੇ ਜੇ ਰੱਬ ਭੁੱਲ ਗਿਆ ਤੇ ਕੁਛ ਵੀ ਚੰਗਾ ਨਹੀਂ। ਇੱਥੇ ਤਾਂ ਹੀ ਕਹਿੰਦੇ ਨੇ ਜਿਹੜੇ ਰੱਬ ਨੂੰ ਭੁੱਲ ਗਏ, ਜੇ ਉਹਨੂੰ ਭੁਲਾ ਕੇ ਸੁੱਤੇ ਤੇ ਭੁਲਾ ਕੇ ਹੀ ਉਠਾਂਗੇ। ਇਸੇ ਲਈ ਕਿਹਾ ਯਾਦ ਕਰਦਾ ਸੌ, ਯਾਦ ਕਰਦਾ ਉੱਠ, ਨਹੀਂ ਤੇ ਨਿਤ ਨਿਤ ਉਹ ਨਿਤ ਨਿਤ ਮਰਦੇ ਝੂਰ, ਉਹ ਝੂਰ ਝੂਰ ਕੇ ਮਰਦੇ ਹਨ। ਹਾਂਜੀ,
ਅੰਚਲ ਲਾਏ ਤਰਾਇਆ ਭਾਈ,
ਕਹਿੰਦੇ ਨੇ ਗੁਰੂ ਦੇ ਪੱਲੇ ਲਾ ਕੇ ਜਿਸ ਨੂੰ ਲਾ ਦਿੱਤਾ ਉਹਨੂੰ ਤਾਰ ਦਿੱਤਾ ਹੈ।
ਭਉਜਲ ਦੁੱਖ ਸੰਸਾਰ,
ਪਾਣੀ ਦਾ ਸਮੁੰਦਰ ਨਹੀਂ, ਇਹ ਦੁੱਖਾਂ ਦਾ ਸਮੁੰਦਰ ਹੈ। ਭਉਜਲ ਦੁੱਖ ਸੰਸਾਰ, ਫਰੀਦਾ ਲੰਮੀ ਲੰਮੀ ਨਦੀ ਵਹੈ, ਕੰਧੀ ਕੇਰੇ ਹੇਤ, ਬੇੜੇ ਨੂੰ ਕੱਪੜ ਕਿਆ ਕਰੇ ਜਾਂ ਪਾਤਨ ਰਹੇ ਸੁਚੇਤ। ਇੱਥੇ ਤੇ ਦੁੱਖ ਹੀ ਦੁੱਖ ਨੇ, ਦੁੱਖਾਂ ਦਾ ਸਾਗਰ ਜਿਹੜਾ ਉਹ ਤਾਰ ਦਿੱਤਾ, ਉਸ ਨੇ ਪੱਲੇ ਲਾ ਲਿਆ ਤੇ ਸਾਗਰ ਤਰ ਗਏ।
ਕਰ ਕਿਰਪਾ ਨਦਰ ਨਿਹਾਲਿਆ ਭਾਈ,
ਇਹ ਭਾਈ ਕਿਰਪਾ ਕਰਕੇ ਨਦਰ ਨਾਲ, ਕਿਰਪਾ ਰੂਪੀ ਨਦਰ ਨਾਲ ਨਿਹਾਲਿਆ, ਵੇਖਿਆ ਦ੍ਰਿਸ਼ਟੀ ਕੀਤੀ।
ਕੀ ਤੋਨ ਅੰਗ ਅਪਾਰ,
ਅੰਗ ਦਾ ਅਰਥ ਹੁੰਦਾ ਪੱਖ, ਸਹਾਇਤਾ ਕਰਨੀ, ਹੈਲਪ ਕਰਨੀ। ਉਸ ਨੇ ਅਪਾਰ ਅੰਗ, ਉਹ ਪਰਮਾਤਮਾ ਜਿਸ ਦਾ ਪਾਰਾਵਾਰ ਨਹੀਂ, ਇੰਨੀ ਬਖਸ਼ਿਸ਼ ਕਰ ਦਿੱਤੇ, ਮੈਂ ਤੇਰੇ ਨਾਲ ਹਾਂ, ਕੋਲ ਖਲੋਤਾ, ਮੈਨੂੰ ਸਾਖੀ ਵੱਲ ਇਸ਼ਾਰਾ ਕਰਾਂ। ਤਿੰਨ ਵਾਰੀ ਗਿਆ ਭਾਈ ਮਰਦਾਨਾ ਵਲੀ ਕੰਧਾਰੀ ਕੋਲ ਤੇ ਉਹਨੇ ਪਾਣੀ ਨਹੀਂ ਦਿੱਤਾ। ਕਹਿਣ ਲੱਗਾ ਜਾ ਉਸ ਗੁਰੂ ਕੋਲੋਂ ਜਾ ਕੇ ਪੀ ਜਿਸ ਦੇ ਕੋਲ ਰਬਾਬ ਵਜਾਉਣ। ਕਹਿਣ ਲੱਗਾ ਬਾਬਾ ਜੀ ਹੁਣ ਪਿਆਸਾ ਮਰ ਜਾ, ਮੈਨੂੰ ਕਿਤੇ ਸਿਰ ਦੇਣ ਤੇ ਭੇਜ ਦਿਓ, ਪਰ ਉਸ ਦੇ ਕੋਲ ਨਾ ਭੇਜਿਓ, ਮੈਨੂੰ ਨਹੀਂ ਪਾਣੀ ਚਾਹੀਦਾ। ਕਹਿਣ ਲੱਗੇ ਲੋੜ ਹੀ ਹੰਕਾਰ ਜਿਹੜਾ ਬਸ ਤਿੰਨ ਕੁ ਵਾਰੀ ਆ ਫਿਰ ਟੁੱਟੀ ਜਾਂਦਾ। ਕਹਿਣ ਲੱਗੇ ਪੀ ਪਾਣੀ, ਰੋੜੀ ਚੁੱਕੀ ਪਾਣੀ ਨਿਕਲ ਆਏ। ਪੰਜਾ ਸਾਹਿਬ ਦਾ ਇਹੀ ਇਤਿਹਾਸ ਹੈ ਨਾ। ਹੁਣ ਪੀਣ ਲੱਗਾ ਪਾਣੀ, ਕਹਿਣ ਲੱਗਾ ਬਾਬਾ ਜੀ ਪੀਤਾ ਗਿਆ ਪਾਣੀ ਹੁਣ। ਕਹਿਣ ਲੱਗੇ ਕਿ ਉਧਰ ਵੇਖੋ ਆ ਪਹਾੜ ਆਉਂਦਾ ਜੇ ਰਿੜਿਆ, ਹੁਣ ਕੀ ਪਾਣੀ ਪੀਵਾਂ, ਹੁਣ ਤੇ ਥੱਲੇ ਪ੍ਰੈਸ ਹੋ ਜਾਵਾਂਗੇ, ਤੁਸੀਂ ਵੀ ਤੇ ਮੈਂ ਵੀ, ਮੇਰੇ ਪਾਤਸ਼ਾਹ ਹੱਥ ਕਰਦੇ ਨੇ। ਕਹਿੰਦੇ ਨੇ ਤੂੰ ਪਾਣੀ ਪੀ, ਇਹ ਮੁਸੀਬਤ ਮੇਰੇ ਤੇ ਛੱਡ ਤੂੰ। ਮੈਂ ਤੁਹਾਨੂੰ ਅੱਜ ਵੀ ਬੇਨਤੀ ਕਰਾਂ, ਗੁਰੂ ਕੇ ਪੰਥ, ਸਤਿਗੁਰੂ ਦੇ ਸਵਾਰਿਓ, ਤੁਹਾਡੀ ਹਰ ਮੁਸੀਬਤ ਗੁਰੂ ਨਾਨਕ ਦੇਵ ਨੇ ਹੱਥ ਕਰਕੇ ਚੱਲਣੀ ਹੈ, ਤੁਸੀਂ ਆਨੰਦ ਲਓ, ਪਰ ਉਸ ਦੀ ਸ਼ਰਨ ਵਿਚ ਰਹੋ। ਉਸ ਦੀ ਸ਼ਰਨ ਵਿਚ ਰਹੋਗੇ ਤੱਤੀ ਹਵਾ ਨਹੀਂ ਲੱਗੇਗੀ। ਉਸ ਦੀ ਕਿਰਪਾ ਹੋ ਜਾਏ ਤੁਹਾਡੇ ਤੇ, ਹਰ ਪਹਾੜ ਉਹ ਰੋਕ ਰਹੇ ਕੀ ਤੁਨ ਅੰਗ ਅਪਾਰ, ਉਸ ਨੇ ਪੱਖ ਕੀਤਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਾਣ ਕੇ ਹੈ ਸੰਗ, ਗੁਰੂ ਨੇ ਸਾਡਾ ਕੋਈ ਇੱਕ ਪਹਾੜ ਰੋਕੇ, ਜਿਹੜੀ ਮੁਸੀਬਤ ਆਈ ਉਹੀ ਕਿਰਪਾ ਕਰਕੇ ਉਹਨਾਂ ਰੋਕ ਲਈ। ਮਰਦਾਨੀਆਂ ਪੀ ਭਾਣ ਸਾਨੂੰ ਵੀ ਕਹਿੰਦੇ ਨੇ ਕਿ ਤੁਸੀਂ ਆਨੰਦ ਕਰੋ, ਪਰ ਜੁੜੇ ਰਹੋ, ਟੁੱਟ ਕੇ ਆਨੰਦ ਨਹੀਂ ਜੇ ਮਿਲਣਾ, ਉਸ ਨਾਲ ਜੁੜੇ ਰਹੋ। ਅਗਲੀ ਪੰਕਤੀ ਸਰਵਣ ਕਰੋ।
ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ।
ਇੱਕ ਗੱਲ ਯਾਦ ਰੱਖਣੀ, ਤਨ ਨੂੰ ਠੀਕ ਭੋਜਨ ਮਿਲੇ ਤੇ ਨਰੋਵਾ, ਗਲਤ ਭੋਜਨ ਡਰੱਗ ਖਾ ਲਵੇ, ਕੋਈ ਨਸ਼ੇ ਪੀ ਲੈ ਤੇ ਤਨ ਦੁਖੀ ਹੋਵੇਗਾ। ਮਨ ਦਾ ਭੋਜਨ ਹੈ ਵਿਚਾਰ, ਜੇਕਰ ਵਿਚਾਰਾਂ ਗਲਤ ਮਿਲ ਗਈਆਂ ਤੇ ਮਨ ਵੀ ਰੋਗੀ ਹੋ ਜਾਏਗਾ, ਮਨ ਰੋਗੀ ਹੈ ਪਾਪੀ। ਹੁਣ ਮਨ ਦਾ ਭੋਜਨ ਕੀ ਹੈ? ਕੀਰਤਨ। ਮਨ ਦਾ ਭੋਜਨ ਹੈ ਪ੍ਰਮਾਤਮਾ ਦੀ ਸਿਫਤ ਸਲਾਹ, ਮਨ ਦਾ ਭੋਜਨ ਹੈ ਨਾ। ਕੱਲ ਵਿਚਾਰ ਕੀਤੀ ਸੀ ਤ੍ਰਿਪਤ ਭਾਈ, ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਥਿਆ। ਬਸ ਕੰਮ ਕਰਨ, ਸਿੱਖ ਧਰਮ ਹੈ ਤੇ ਬੜਾ ਸਿੱਧਾ, ਪਰ ਕਰਨ ਵਾਲਿਆਂ ਨੇ ਇੰਨਾ ਔਖਾ ਕਰ ਦਿੱਤਾ। ਗ੍ਰਿਸਤੀਆਂ ਦਾ ਧਰਮ ਸੀ, ਉਨ੍ਹਾਂ ਨੇ ਕਿਹਾ ਇਹ ਬੇਨਤੀ ਦਾ, ਅਰਦਾਸ ਦਾ, ਕੀਰਤਨ ਦਾ, ਮੱਥਾ ਟੇਕਣ ਦਾ, ਪਰ ਕਰਮਾਂ ਕਰਨ ਦਾ, ਸਮਰਪਣ ਦਾ ਧਰਮ ਹੈ। ਪ੍ਰਮਾਤਮਾ ਦਾ ਨਾਮ ਲੈ, ਬਾਣੀ ਪੜ, ਨਿਤਨੇਮ ਕਰ, ਕਿਰਤ ਕਰ, ਪਰ ਇੱਥੇ ਤੇ ਹੋਰ ਹੀ ਕੁਛ ਹੋ ਗਿਆ। ਇੱਕ ਸੱਜਣ ਮੈਨੂੰ ਆਖੇ ਜੀ, ਗਿਆਨੀ ਜੀ ਐਵੇਂ ਹੀ ਕਥਾ ਕਰਦੇ ਫਿਰਦੇ ਆ, ਇੱਕ ਮਹਾਂਪੁਰਖ ਨੇ ਤੁਹਾਨੂੰ ਮੈਂ ਹਾਰ ਦੁਆਰ ਵਿਖਾਵਾਂ, ਆਹਾ ਤਲੀ ਤੇ ਰੱਬ ਰੱਖਿਆ ਹੋਏ। ਇੱਕ ਵਾਰੀ ਗਿਆ ਸਾਂ ਡੇਹਰਾਦੂਨ, ਉਹ ਕੁਦਰਤੀ ਮਿਲ ਗਿਆ, ਮੈਂ ਤੁਹਾਨੂੰ ਲੈ ਕੇ, ਮੈਂ ਆਖਿਆ ਚੱਲ ਲੈ ਗਿਆ, ਤੇ ਉਹ ਵਿਖਾਇਆ ਮੈਨੂੰ ਕਿ ਆਸ਼ਰਮ ਸੀ ਬੜਾ ਵੱਡਾ, ਚੇਲਾ ਉਹਨਾਂ ਦਾ ਆ ਗਿਆ, ਪੁੱਛਿਆ ਕੀ, ਕਹਿਣ ਲੱਗਿਆ ਜੀ ਮਹਾਂਪੁਰਖ ਜਿਹੜੇ ਬੜੀ ਕਮਾਈ, ਇਹੋ ਜਿਹੀ ਕਮਾਈ ਕਿਸੇ ਦੀ ਹੈ ਨੀ। 2 ਕਿਲੋ ਲੈ ਕੇ ਨਾ ਜਿਉ ਪਹਿਲੇ ਗਊ ਨੂੰ ਖਵਾਉਂਦੇ ਨੇ, ਫਿਰ ਗੋਬਰ ਜਿਹੜਾ ਨਾ ਉਹਦੇ ਵਿੱਚ ਜੌ ਨਿਕਲ ਆਉਂਦੇ ਨੇ, ਉਹਨੂੰ ਧੋਂਦੇ ਨੇ, ਤੇ ਗਊ ਮਾਤਾ ਦੇ ਪੇਟ ਚੋਂ ਆਏ ਜਿਹੜਾ ਜੌ ਨੇ ਉਹਦੀ ਰੋਟੀ ਖਾਂਦੇ ਨੇ। ਹੱਦ ਹੋ ਗਈ ਇਹੀ ਕਮਾਈ। ਇਹ ਸੁਣ ਜਰਾ ਇੱਕ ਗੱਲ ਮੈਂ ਵੀ ਤੈਨੂੰ ਸੁਣਾਵਾਂ। ਇੱਕ ਵਾਰੀ ਇੱਕ ਵਿਗਿਆਪਨ ਆਇਆ ਇਸ਼ਤਿਹਾਰ ਕਿ ਅਸੀਂ ਇੱਕ ਮਿਊਜ਼ਿਕ ਬਣਾਇਆ, ਨਾ ਬੈਟਰੀ ਲਾਉਣ ਦੀ ਲੋੜ, ਨਾ ਪਲੱਗ ਲਾਉਣ ਦੀ ਲੋੜ, ਨਾ ਪੱਖਾ ਮਾਰਨ ਦੀ ਲੋੜ, ਹੱਥ ਲਾਓ ਤੇ ਵੱਜਣਾ ਸ਼ੁਰੂ ਹੋ ਜਾਂਦਾ, ਭਾਵੇਂ ਪਹਾੜੀ ਤੇ ਲੈ ਜਾਓ, ਕਿਤੇ ਲੈ ਜਾਓ, ਕਿਸੇ ਥਾਂ ਤੇ ਤੁਰ ਜਾਓ। ਇੱਕ ਵਾਰ ਸ਼ੌਕੀਨ ਸੀ, ਉਹਨੇ ਮੰਗਵਾ ਲਿਆ। ਉਹ ਜਦੋਂ ਆਇਆ ਪਤਨੀ ਨੂੰ ਕਹਿਣ ਲੱਗਾ ਮਿਊਜ਼ਿਕ ਲੈ ਚੱਲੀਏ ਪਹਾੜੀ ਤੇ ਬਣਾ ਰੋਟੀਆਂ। ਉੱਤੇ ਗਏ, ਉਹ ਪੈਕਿੰਗ ਜਦੋਂ ਖੋਲੀ ਤੇ ਨਿਕਲਿਆ ਪਤਾ ਕੀ, ਬੱਚਿਆਂ ਦੇ ਛਣਕਾਉਣ ਵਾਲਾ ਛਣਕਣਾ। ਕਹਿਣ ਲੱਗੀ ਛਣਕਾ, ਨਾ ਇਹਦੇ ਚ ਬੈਟਰੀ ਪਾਉਣ ਦੀ ਲੋੜ, ਨਾ ਇਲੈਕਟ੍ਰਿਕ ਕੋਈ ਪਲੱਗ ਲਾਉਣ ਦੀ ਲੋੜ। ਮੈਂ ਉਹਨੂੰ ਆਖਿਆ ਸੱਜਣਾ ਕੀ ਛਣਕਣੇ ਕੋਲ ਲੈ, ਇਹ ਕੀ ਕਰਨਾ ਪਿਆ? ਮੇਰੇ ਗੁਰੂ ਨੇ ਸਾਰੇ ਜਗਤ ਨੂੰ ਇੱਕ ਧਰਮ ਦਿੱਤਾ, ਉਹਨਾਂ ਕਿਹਾ ਕੋਈ ਲੋੜ ਨਹੀਂ ਹੋਰ ਵਾਧੂ, ਤੁਹਾਨੂੰ ਜੰਜਾਲਾਂ ਚ ਪੈਣ ਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਉਹਦੀ ਸਿਫਤ ਕਰ। ਗੁਰੂ ਨਾਨਕ ਦੇਵ ਸਵੇਰੇ ਉੱਠ ਕੇ ਪੁੱਠਾ ਲਟਕਦੇ ਸਨ, ਕੀ ਕਰਦੇ ਸਨ? ਉਹ ਤੁਹਾਡੀ ਮਰਿਆਦਾ, ਜੋ ਉਹ ਕਰਦੇ ਸਨ ਉਹ ਮਰਿਆਦਾ ਜਿਹੜੀ ਇੱਥੇ ਹੋ ਰਹੀ ਹੈ। ਪੁੱਛਦੇ ਨੇ ਸੱਜਣ ਸੈਂਕੜੇ ਫੋਨ, ਜੀ ਵਾਹਿਗੁਰੂ ਕਿਵੇਂ ਆਖਣਾ ਚਾਹੀਦਾ? ਮੈਂ ਕਹਿੰਦਾ ਅਜੇ ਵਾਹਿਗੁਰੂ ਆਖਣਾ ਹੀ ਨਹੀਂ ਸਾਨੂੰ ਆਇਆ। ਕੋਈ ਕਹਿੰਦਾ ਇੰਜ ਕਰਕੇ ਆਖੋ, ਇੰਨੇ ਟੋਟੇ ਕਰਕੇ ਆਖੋ, ਇੰਜ ਆਖਣਾ ਜਿਵੇਂ ਦਰਬਾਰ ਸਾਹਿਬ ਆਖਿਆ ਜਾਂਦਾ, ਰੋਜ਼ ਨਹੀਂ ਕਹਿੰਦੇ ਬੋਲੋ ਜੀ ਵਾਹਿਗੁਰੂ ਇੰਜੀ। ਇਹ ਮਰਿਆਦਾ ਦਾ ਕੇਂਦਰ ਹੈ, ਇਸੇ ਤਰ੍ਹਾਂ ਹੀ ਆਖਣਾ ਜਿਵੇਂ ਕੀਰਤਨ ਹੁੰਦਾ ਇੱਥੇ, ਇਸੇ ਤਰ੍ਹਾਂ ਕਰਨਾ ਜਿਵੇਂ ਕਥਾ ਹੁੰਦੀ ਹੈ, ਇਸੇ ਤਰ੍ਹਾਂ ਕਰਨੀ ਆ। ਬਾਕੀ ਤੇ ਛਣਕਣੇ ਨੇ, ਛਣਕਾਉਂਦੇ ਫਿਰਨ। ਮੈਂ ਆਪ ਨੂੰ ਬੇਨਤੀ ਕਰ ਰਿਹਾ ਸਾਂ, ਮੇਰੇ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਭੋਜਨ, ਨਾਮ ਦਾ ਭੋਜਨ ਜਿਹੜਾ ਤੂੰ ਕਿਸੇ ਤਰ੍ਹਾਂ ਵੀ ਆਖ ਤਨ ਮੇਰੇ ਪਾਤਸ਼ਾਹ। ਇੱਕ ਫਕੀਰ ਨੇ ਉਹਨੂੰ ਪੁੱਛਿਆ ਰੱਬ ਨੂੰ ਆਵਾਜ਼ ਤੇ ਦੇਣਾ ਨਾਮ ਜਪਣਾ ਪਿਆ, ਕੋਈ ਜਵਾਬ ਵੀ ਆਇਆ? ਕਹਿਣ ਲੱਗਾ ਸੱਚ ਇਹ ਹੈ ਮੈਂ ਕੋਈ ਆਵਾਜ਼ ਵੀ ਮਾਰਾ ਜਵਾਬ ਉਹਦਾ ਜ਼ਰੂਰ ਆ ਜਾਂਦਾ, ਤੂੰ ਲੈ ਸਹੀ ਉਹਦਾ ਨਾਮ। ਬੁਲਹਾਰੀ ਜਾਓ ਜਿਸ ਤੇ ਤੇਰੇ ਨਾਮ ਹੈ, ਨਾਮ ਦਾ ਭੋਜਨ ਇਹ ਆਧਾਰ ਬਣੇ ਜਿਸ ਨੇ ਸਾਨੂੰ ਸਾਜੇ। ਆਖਰੀ ਪੰਕਤੀ ਸਰਵਨ ਕਰੋ।
ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਤਨ ਹਾਰ।
ਕਹਿੰਦੇ ਨੇ ਭਾਈ ਮੈਂ ਤੇ ਉਸ ਦੀ ਸ਼ਰਨ ਵਿਚ ਸ਼ਰਨਾਗਤ ਹੈ, ਸ਼ਾਗਤ ਦਾ ਅਰਥ ਹੁੰਦਾ ਆਉਣਾ। ਮੈਂ ਉਸ ਦੀ ਸ਼ਰਨ ਵਿਚ ਆਇਆ ਜਿਹੜੇ ਸਾਰੇ ਪਾਪ ਕੱਟਣ ਵਾਲਾ। ਸ਼ਰਨ ਵਿਚ ਆ ਜਾ, ਪਾਪ ਕੱਟੇ ਗਏ ਸਾਰੀ ਅਸ਼ਪਤੀ ਦਾ ਸਾਰ ਅੰਚ। ਮੈਂ ਯਤਨ ਕੀਤਾ ਸਮੇਂ ਅਨੁਸਾਰ ਸਮਾਪਤੀ ਕਰਾਂ, ਕਿਉਂਕਿ ਅਸ਼ਟਪਤੀ ਕਾਫੀ ਲੰਬੇਰੀ ਸੀ। ਅੱਜ ਵਿਚਾਰ ਇਹ ਕੀਤੀ ਹੈ ਕਿ ਜੇ ਤਨ ਮਨ ਵਿਚ ਕੋਈ ਦੁੱਖ ਹੈ, ਤਕਲੀਫ਼ ਹੈ, ਕੋਈ ਮੁਸ਼ਕਲ ਹੈ, ਤੇ ਐਵੇਂ ਹੋਰ ਨਾ ਤੁਰੇ ਫਿਰਿਓ ਜੀ। ਕਾਲਾ ਇਲਮ, ਇੱਕ ਮੈਨੂੰ ਕਹਿੰਦਾ ਮੈਂ ਜਿਹੜਾ ਹੈ ਹੀ ਕਾਲਾ, ਉਹ ਤੁਹਾਡਾ ਕੀ ਸਵਾਰੇਗਾ? ਕਾਲਿਆਂ ਨੂੰ ਛੱਡੋ, ਕੋਈ ਚਿੱਟਿਆਂ ਨਾਲ ਗੱਲ ਕਰੋ। ਕਾਲਾ ਇਲਮ, ਇਹ ਕਾਲੇ ਇਲਮ ਦੇ ਮਾਹਰ ਨੇ। ਨਹੀਂ ਨਹੀਂ, ਕਿਤੇ ਹੋਰ ਕੁਛ ਕਰਨ ਦੀ ਲੋੜ ਨਹੀਂ। ਜਿਸ ਕੰਪਨੀ ਨੇ ਤੈਨੂੰ ਬਣਾਇਆ, ਪ੍ਰਮਾਤਮਾ ਨੇ ਸਾਜਿਆ, ਸਭ ਜਗ ਜਿਨੇ ਉਹ ਪਾਇਆ ਭਾਈ, ਕਰਨ ਕਾਰਨ ਸਮਰੱਥ, ਉਸੇ ਦੇ ਸਾਹਮਣੇ ਆ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਾਂ ਵਿਦ ਨੇਕੀ ਖਟਾਨੀ। ਗੁਰੂ ਬਖਸ਼ਿਸ਼ ਕਰੇ, ਮਿਹਰ ਕਰੇ, ਜਿਹੜਾ ਸਾਰਿਆਂ ਨੂੰ ਸਾਜਣ ਵਾਲਾ, ਉਸੇ ਦੀ ਸ਼ਰਨ ਵਿਚ ਆਓ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ।
ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਟਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।